अनबिलीवेबल प्राइसेस से। जल्दी करो, ये हॉट डील्स ज्यादा टाइम ले नहीं ने। इंस्टा डील्स विजिट करो या फिर कॉल करो 905-909-9400 पे, 905-909-9400 पे। बचत हुई, वैरायटी भी, सब कुछ एक ही जगह।
फ्रेश तंदूरी वेज नॉन वेज LLBO पर ताज़ा लजीज खाने का लुत्फ उठाओ। हफ्ते के सातों दिन खुला है। नाउ सर्व्स यू विद टू लोकेशंस एट क्वीन स्ट्रीट कैनरी, ओपन्स 2 PM टू 5 AM। कॉल 9058740111, दैट इज 9058740111। एंड सेकेंड लोकेशन एट ब्रेमली एंड बोविड, ओपन्स 24 hours 7 days a week। कॉन्टैक्ट एट 9057921711, दैट इज 9057921711। जायकेदार लजीज खाओ, फ्रेश तंदूरी पड़ाओ, खाना लजीज हर दिल अजीज।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड CEO युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
एक बार फिर तो थोड़ा सा आपका स्वागत है रेडियो है साउथ पल्स प्राइम टाइम दिस मॉर्निंग शो विच थानू दसवा। मैं हाँ थोड़ी आरजे नूर ते साडे नाल जल्द ही साडे CEO एंड ग्रुप एडिटर Yudhvir Jaswal जी जुड़नगे, बट ਉਦੋਂ ਤੱਕ ਤੁਹਾਨੂੰ ਦੱਸ ਦਈਏ ਸਾਡੇ ਨਾਲ ਨੇ ਅਰਵਿੰਦ ਜੀ। ਵੈਲਕਮ ਕਰਦੇ ਅਰਵਿੰਦ ਜੀ ਦਾ, ਵੈਰੀ ਵਾਰਮ ਵੈਲਕਮ ਅਰਵਿੰਦ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੇਰੇ ਨਾਲ ਜੁੜਨ ਵਾਸਤੇ ਜੀ, ਥੈਂਕ ਯੂ ਸੋ ਮਚ।
ਹਾਂਜੀ, ਥੈਂਕ ਯੂ ਸੋ ਮਚ ਅਰਵਿੰਦ ਜੀ। ਐਂਡ ਸਾਡੇ ਜਿਹੜੇ ਦਰਸ਼ਕ ਨੇ ਉਹ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਨਿਊਜ਼ ਦਿਓ, ਨਵੀਂ ਅਪਡੇਟਸ ਦਿਓ, ਇੰਟਰਨੈਸ਼ਨਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਐਂਡ ਤੇ ਓਵਰ ਟੂ ਯੂ।
जी बिल्कुल, थैंक यू सो मच। जी बिल्कुल है जी, हाँ जी आवाज आ रही है जी मेरी।
जी जी जी, हूँ थोड़ी आवाज बिल्कुल क्लियर आ रही है जी। अभी जी कंटिन्यू
जी। थैंक यू सो मच जी, जरूर है जी। जड़िया लेटेस्ट जड़िया खबर है बिग शॉर के तहत जड़िया खबर जड़िया आ रही है ते उदे ते 141 रन जिहड़े हैगे इंडिया ने पहली बारी दे विच लंच तो बाद जिहड़ा हैगा गेम स्टार्ट कीती है। कि एक इंपोर्टेंट जिहड़ी अपडेशन हैगी है शुभनम गिल जिहड़ी अपनी बैटिंग स्टाइल दे विच उन्होंने तब्दीली कीती है। जिहड़ी एक्की जिहड़ा वो खेल रहे हैगे क्रीज तो बाहर निकल के काफी जिहड़ा स्टांस है वो खेल रहे हैगे है ਜਿਹਨੂੰ ਕਿ ਉਹ ਕਾਊਂਟਰ ਕਰਨਾ ਚਾਹੁੰਦੇ ਆ, ਕਿਉਂਕਿ ਤੁਸੀਂ ਪਿਛਲੇ ਕਈ ਟੈਸਟ ਮੈਚਾਂ ਦੇ ਵਿੱਚ ਲੈਗ ਬਿਫੋਰ ਵਿਕਟ ਤੇ ਕਲੀਨ ਬੋਲਡ ਹੋਏ ਆ, ਉਹਨੂੰ ਕਾਊਂਟਰ ਕਰਨ ਵਾਸਤੇ ਇੱਕ ਨਵੀਂ ਰਣਨੀਤੀ। ਮੈਨੂੰ ਲੱਗਦਾ ਕਿ ਸ਼ੁਭਨਮ ਗਿੱਲ ਕਪਤਾਨ ਆ ਜਿਹੜੇ ਇੰਡੀਆ ਦੀ ਟੀਮ ਦੇ, ਉਹਨਾਂ ਨੇ ਇਹ ਜਿਹੜਾ ਹੈਗਾ ਇਸ ਬਾਰੀ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਫਾਲੋ ਕੀਤੀ ਹੈਗੀ ਆ ਤੇ ਉਹਨੂੰ ਅਡਾਪਟ ਕੀਤਾ ਹੈਗਾ। ਬੋਕਸ ਜਿਹੜਾ ਬਾਲਰ ਹੈ ਜਿਹੜੀ ਮੂਵਮੈਂਟ ਉਹਦੇ ਸਵਿੰਗ ਬਾਲਰ ਹੈਗਾ ਉਹਨੂੰ ਉਹਦੀ ਮੂਵਮੈਂਟ ਨੂੰ ਜਿਹੜੀ ਹੈਗੀ ਹੈ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਲੱਗਦਾ ਹੈ ਕਿ ਕ੍ਰੀਜ ਤੋਂ ਬਾਹਰ ਕਾਫੀ ਬਾਹਰ ਜਿਹੜਾ ਹੈਗਾ ਫਰੰਟ ਫੁੱਟ ਤੇ ਖੇਡ ਰਹੇ ਹੈਗੇ ਆ, ਜਿਹਦੇ ਕਰਕੇ ਤੁਸੀਂ ਦੇਖੋਗੇ ਕਿ ਲੇਟੈਸਟ ਜਿਹੜੀਆਂ ਚੀਜ਼ਾਂ ਦੇ ਵਿੱਚ ਡਿਸੀਜ਼ਨ ਜਿਹੜੇ ਹੈਗੇ ਆ ਰਿਵਿਊ ਵੀ ਕੀਤੇ ਹੈਗੇ, ਉਹਦੇ ਤੋਂ ਪਤਾ ਲੱਗ ਰਿਹਾ ਕਿ ਉਹ ਬਾਲ ਨੂੰ ਚੰਗੀ ਤਰ੍ਹਾਂ ਕਾਊਂਟਰ ਕਰ ਰਹੇ ਆ ਤੇ ਆਲਮੋਸਟ ਜਿਹੜਾ ਹੈਗਾ ਕੰਟਰੋਲਡ ਪਾਰੀ ਖੇਡ ਰਹੇ ਆ ਤੇ ਆਪਣੀ ਵਿਕਟ ਨੂੰ ਲੂਜ਼ ਨਹੀਂ ਕਰਨਾ ਚਾਹੁੰਦੇ ਤੇ ਇੰਡੀਆ ਨੇ ਐਤਕੀ ਮੈਨੂੰ ਲੱਗਦਾ ਕਿ ਸਮਝਿਆ ਹੋਇਆ ਕਿ ਦੇ ਵਾਂਟ ਟੂ ਸਪੈਂਡ ਮੋਰ ਐਂਡ ਮੋਰ ਟਾਈਮ। ਜਦੋਂ ਸਪੈਂਡ ਤੁਸੀਂ ਮੋਰ ਐਂਡ ਮੋਰ ਟਾਈਮ ਕਰੋਗੇ ਬਾਲਰ ਜਦ ਫਰਸਟ੍ਰੇਟ ਹੋਣਗੇ, ਟਿਪੀਕਲ ਟੈਸਟ ਕ੍ਰਿਕਟ ਦੀ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਹੈ ਕ੍ਰਿਕਟ ਟੈਸਟ ਕ੍ਰਿਕਟ ਜਿਹੜਾ ਇੰਡੀਆ ਦੀ ਟੀਮ ਖੇਲਣਾ ਚਾਹੁੰਦੀ ਹੈ ਆਪਣੀ ਵਿਕਟਾਂ ਨੂੰ ਲੂਜ਼ ਨਹੀਂ ਕਰਨਾ ਚਾਹੁੰਦੀ ਤੇ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜਸਵੀ ਜੈਸਵਾਲ ਵੀ ਬਹੁਤ ਸੰਭਲ ਕੇ ਜਿਹੜਾ ਹੈਗਾ ਆਪਣਾ ਆਪਣੀ ਹੈਗੀ ਗੇਮ ਖੇਡ ਰਹੇ ਹੈਗੇ ਆ ਤੇ ਮੈਂ ਇਹਦੇ ਵਿੱਚ ਵੀ ਇੱਕ ਗੱਲ ਕਰੂੰਗਾ ਕਿ ਟੈਕਨੀਕ ਦੇ ਵਿੱਚ ਜਿਹੜੀ ਤਬਦੀਲੀ ਕਰਨੀ ਹੈ ਤੇ ਜ਼ਰੂਰ ਹੈ ਜੀ, ਇਹ ਸੋਚੀ ਸਮਝੀ ਰਣਨੀਤੀ ਹੈ। ਦੇ ਵਾਂਟ ਜਿਹੜਾ ਹੈਗਾ ਤੁਸੀਂ ਦੇਖੋਗੇ 156 ਰਨ ਜਿਹੜੇ ਹੈਗੇ ਆ ਕਰ ਚੁੱਕੇ ਆ ਬਾਲਰਸ, ਉਹਨਾਂ ਨੂੰ ਪਤਾ ਕਿ ਜਿਹੜੇ ਬੇਸਿਕਲੀ ਜਿਹੜੇ ਬਾਲਰ ਇਹਨਾਂ ਦੇ ਜਿਹੜੇ ਸਟਾਰਟਰ ਹੈਗੇ ਤਿੰਨ ਬਾਲਰ ਹੈਗੇ ਅਗਰ ਉਹਨਾਂ ਨੂੰ ਪ੍ਰਤੀਕ ਹੁੰਦੇ ਆ ਫਾਸਟ ਬਾਲਰ ਦਾ ਫਰਸਟ੍ਰੇਟਿਡ ਹੁੰਦੇ ਆ ਤੇ ਉਹ ਬੋਲਿੰਗ ਜਿਆਦਾ ਸਟ੍ਰੈਸ ਕਰਦੇ ਆ ਤਾਂ ਉਹ ਬੋਲਰ ਥੱਕੂਗੇ ਵੀ ਤੇ ਲੌਂਗ ਸੀਰੀਜ਼ ਹੈਗੀ ਆ ਉਹਦੇ ਕਰਕੇ ਇਹਨਾਂ ਕੋਲ ਉਸ ਤਰ੍ਹਾਂ ਦਾ ਬੋਲਰ ਦਾ ਆਰਸਨਲ ਨਹੀਂ ਹੈਗਾ ਇੰਗਲੈਂਡ ਕੋਲ ਜੋ ਪੁਰਾਣੀ ਇੰਗਲੈਂਡ ਦੀ ਟੀਮ ਦੇ ਕੋਲ ਹੁੰਦਾ ਸੀ ਜੈਮੀ ਐਂਡਰਸਨ ਮੈਰਿਸਨ ਬੋਲਰ ਸੀ ਜਿਸ ਤਰ੍ਹਾਂ ਕਰ ਸਕਦੇ ਆ ਤੇ ਇਹ ਲੌਂਗ ਵਰਜ਼ਨ ਦੇ ਨਾਲ ਜਿੱਤ ਸਕਦੇ ਆ ਜਿਹੜਾ ਮੈਂ ਪਿਛਲਾ ਜਿਹੜਾ ਟੈਸਟ ਮੈਚ ਸੀ ਇੰਡੀਆ ਕਿਉਂ ਹਾਰਿਆ ਉਹਦੀਆਂ ਮੇਨ ਪ੍ਰੋਬਲਮ ਇਹ ਸੀ ਕਿ ਜਿਹੜੀ ਬੈਟਿੰਗ ਕੀਤੀ ਇੰਡੀਆ ਨੇ ਉਹਨੂੰ ਉਹਦੇ ਵਿੱਚ ਟਾਈਮ ਕੰਜ਼ਿਊਮਿੰਗ ਜ਼ਿਆਦਾ ਨਹੀਂ ਕੀਤਾ ਟਾਈਮ ਨੂੰ ਜ਼ਿਆਦਾ ਅੱਗੇ ਤੱਕ ਪਾਰੀਆਂ ਲੈ ਕੇ ਨਹੀਂ ਗਏ ਬਿਲਡ ਜ਼ਰੂਰ ਕਰਦੇ ਆ 100-100 ਰਨ ਬਣ ਗਏ ਸੀ ਬਿਗ ਬਿਗ ਹੰਡਰਡ ਨਹੀਂ ਬਣਾ ਪਾਏ ਉਹਦੇ ਕਰਕੇ ਜਿਹੜੀ ਹੈਗੀ ਤੇਲ ਦੇ ਨਾਲ ਖੇਲ ਨਹੀਂ ਪਾਏ ਐਤਕੀ ਟੀਮ ਦੇ ਵਿੱਚ ਤਬਦੀਲੀ ਇੱਕ ਬਹੁਤ ਇੰਪੋਰਟੈਂਟ ਜਿਹੜੀ ਹੈਗੀ ਆ ਕੀਤੀ ਹੈਗੀ ਆ ਜਿਹੜੀ ਤਬਦੀਲੀ ਕੀਤੀ ਹੈ ਜਿਹੜੀ ਇੰਡੀਆ ਦੀ ਟੀਮ ਨੇ ਉਹਦੇ ਵਿੱਚ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਇੰਡੀਆ ਨੇ ਆਪਣੀ ਸਕੇਲ ਨੂੰ ਜਿਹੜਾ ਹੈਗਾ ਆਪਣੀ ਸਕੇਲ ਨੂੰ ਜਿਹੜਾ ਹੈਗਾ ਸਟਰੈਂਥਨ ਕੀਤਾ ਇਹਦੇ ਵਿੱਚ ਵਾਸ਼ਿੰਗਟਨ ਸੁੰਦਰ ਟੈਸਟ ਕ੍ਰਿਕਟ ਦੇ ਵਿੱਚ ਆਪਣੀ 50 ਲਗਾ ਚੁੱਕੀ ਆ ਆਸਟ੍ਰੇਲੀਆ ਨੇ ਗਿਸਟ ਲਗਾ ਚੁੱਕੀ ਆ ਡਾਊਨ ਅੰਡਰ ਦੇ ਵਿੱਚ ਲਗਾ ਚੁੱਕੀ ਆ ਤੇ ਵਾਸ਼ਿੰਗਟਨ ਸੁੰਦਰ ਨੋ ਹਾਊ ਟੂ ਬੈਟ ਆਲਸੋ ਤੇ ਲੱਕੀ ਵਿਕਟ ਟੇਕਰਸ ਵੀ ਹੈਗੇ ਆ ਤਿੰਨ ਫਾਸਟ ਬੋਲਰ ਖਿਲਾਏ ਆ ਆਕਾਸ਼ਦੀਪ ਨੂੰ ਜਿਹੜਾ ਹੈਗਾ ਮੌਕਾ ਮਿਲਿਆ ਹੈਗਾ ਤੇ ਅਰਸ਼ਦੀਪ ਇਸ ਵਾਰੀ ਫੇਰ ਨਹੀਂ ਖੇਲੇਗੇ ਅਰਸ਼ਦੀਪ ਕਿਉਂ ਨਹੀਂ ਖੇਡ ਰਿਹਾ ਅਰਸ਼ਦੀਪ ਬੇਸਿਕਲੀ ਕਈ ਸਾਡੇ ਕ੍ਰਿਕਟ ਜਿਹੜੇ ਪ੍ਰਸ਼ੰਸਕ ਹੈਗੇ ਆ ਉਹ ਸਮਝਦੇ ਆ ਕਿ ਅਰਸ਼ਦੀਪ ਨੂੰ ਵੇਟ ਕਿਉਂ ਕਰਵਾਇਆ ਜਾਂਦਾ ਉਹਦਾ ਕਾਰਨ ਇਹ ਹੈ ਕਿ ਤੁਸੀਂ ਇਹ ਦੇਖੋਗੇ ਕਿ ਇਸ ਪਿੱਚ ਉੱਤੇ ਬੁਮਰਾਹ ਸਾਹਿਬ ਨਹੀਂ ਖੇਡ ਰਹੇ ਜਸਪ੍ਰੀਤ ਬੁਮਰਾਹ ਸਾਹਿਬ ਨਹੀਂ ਖੇਡ ਰਹੇ ਹੀ ਮਾਈਟ ਬੀ ਲਿਟਲ ਬਟ ਇੰਜਰ ਔਰ ਨੋਟ ਆਈ ਐਮ ਨੋਟ ਸ਼ੋਰ ਮਤਲਬ ਪਰ ਕਿਉਂ ਨਹੀਂ ਖੇਡ ਰਹੇ ਕਿਉਂਕਿ ਇਹ ਪਿੱਚ ਦੇ ਵਿੱਚ ਐਡੀ ਮੂਵਮੈਂਟ ਨਹੀਂ ਹੈਗੀ ਹੈ ਪਿੱਚ ਦੇ ਵਿੱਚ ਤੁਸੀਂ 5 ਟੈਸਟ ਮੈਚਾਂ ਦੀਆਂ ਅੱਗੇ ਜਿਹੜੇ ਜਦੋਂ ਡਿਸਾਈਡਰ ਮੈਚ ਹੋਣਗੇ ਇੰਗਲੈਂਡ ਉਹ ਜਿਹੜੀਆਂ ਹੈਗੀਆਂ ਪੂਰੀ ਦੀ ਪੂਰੀ ਗ੍ਰੀਨ ਪਿੱਚਿਸ ਲੈ ਕੇ ਆਉਂਗੇ ਜਦ ਇਹਨਾਂ ਬਾਲਰ ਦੀ ਕਿਉਂਕਿ ਇੱਕ ਤਰ੍ਹਾਂ ਦਾ ਅਰਸ਼ਦੀਪ ਮੈਂ ਸਮਝਣਾ ਚਾਹੂੰਗਾ ਕਿ ਅਰਸ਼ਦੀਪ ਇਜ਼ ਅ ਸਰਪ੍ਰਾਈਜ਼ ਵੈਪਨ ਫਾਰ ਇੰਡੀਆ ਬਹੁਤ ਸੋਚ ਸਮਝ ਕੇ ਇੰਡੀਆ ਉਹਨੂੰ ਬਿਗ ਸਟੇਜ ਤੇ ਯੂਜ਼ ਕਰਦਾ ਹੈਗਾ ਅਰਸ਼ਦੀਪ ਨੂੰ ਐਂਡ ਵੈਰੀ ਸਮਾਰਟਲੀ ਯੂਜ਼ ਕਰਦਾ ਤੁਸੀਂ ਦੇਖੋਗੇ T20 ਵਰਲਡ ਕੱਪ ਦੇ ਵਿੱਚ ਬੜਾ ਸਰਪ੍ਰਾਈਜ਼ ਪੈਕੇਜ ਦਿੱਤਾ ਸੀ ਅਰਸ਼ਦੀਪ ਨੇ ਕਿ ਬਾਲਰਸ ਨੂੰ ਜਿਹੜਾ ਚਕਮਾ ਦਿੱਤਾ ਜਿਹੜੇ ਬੈਟਸਮੈਨ ਨੂੰ ਬੜੇ ਬੜੇ ਬੈਟਸਮੈਨ ਨੂੰ ਚਕਮਾ ਦਿੱਤਾ ਸੀ ਇਹ ਕਰਕੇ ਅਰਸ਼ਦੀਪ ਨੂੰ ਬਹੁਤ ਸਿਲੈਕਟਿਵਲੀ ਇੰਡੀਆ ਟੈਸਟ ਕ੍ਰਿਕਟ ਦੇ ਵਿੱਚ ਯੂਜ਼ ਕਰੇਗਾ ਈਵਨ T20 ਵਰਲਡ ਕੱਪ ਦੇ ਤੁਸੀਂ ਦੇਖੋਗੇ ਵਰਲਡ ਸਟੇਜ ਜਦੋਂ ਬਿਗ ਬਿਗ ਮੈਚਿਸ ਹੁੰਦੇ ਤਾਂ ਅਰਸ਼ਦੀਪ ਦੀ ਮੌਜੂਦਗੀ ਤੁਹਾਨੂੰ ਦਿਖਾਈ ਦਿੰਦੀ ਹੈਗੀ ਅਰਸ਼ਦੀਪ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਬਾਲਰ ਦਾ ਜਿਹੜਾ ਹੈਗਾ ਫਿਊਚਰ ਹੈਗਾ ਇਸੇ ਤਰ੍ਹਾਂ ਉਹਨਾਂ ਨੂੰ ਥੋੜਾ ਬਹੁਤਾ ਸੰਭਾਲ ਕੇ ਰੱਖਦੇ ਕਿਉਂਕਿ ਅੱਜ ਕੱਲ ਜਿਹੜੇ ਬਾਲਰਸ ਹੈਗੇ ਆ ਖਾਸ ਕਰ ਬਾਲਰਸ ਹੈਗੇ ਆ ਉਹ IPL ਕ੍ਰਿਕਟ ਵੀ ਖੇਲਦੇ ਆ ਟੈਸਟ ਕ੍ਰਿਕਟ ਵੀ ਖੇਲਦੇ ਆ T20 ਵੀ ਖੇਲਦੇ ਆ ਤੇ ਉਹਦੇ ਵੀ ਕ੍ਰਿਕਟ ਖੇਡਦੇ ਆ ਤਾਂ ਬਹੁਤ ਵੱਡਾ ਵੇਅਰ ਐਂਡ ਟੇਅਰ ਹੁੰਦਾ ਅਰਸ਼ਦੀਪ ਅਗਰ ਇੰਗਲੈਂਡ ਖੇਲ ਰਹੇ ਆ ਤੇ ਇੰਗਲੈਂਡ ਦੇ ਕੰਡੀਸ਼ਨ ਨੂੰ ਸਮਝ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਨੂੰ ਬਹੁਤ ਪਲੱਸ ਹੋਊਗਾ 5 ਟੈਸਟ ਸੀਰੀਜ਼ ਦੀ ਇਹ ਜਿਹੜੀ ਮੈਚ ਹੈਗੀ ਆ ਇਹਦੇ ਵਿੱਚ ਜਿਹੜੀ ਬਿਲਕੁਲ ਹੈਗੀ ਹੈਲਪਫੁਲ ਹੋ ਸਕਦਾ ਹੈਗਾ ਜਿਹੜੀ ਮੈਂ ਸ਼ੁਭਮ ਗਿੱਲ ਦੀ ਜਿਹੜੀ ਹੈਗੀ ਨਾ ਰੀਤੀ ਦੱਸਣਾ ਚਾਹੂੰਗਾ ਕਿ ਤੁਸੀਂ ਦੇਖੋਗੇ ਹੀ ਸਲੋਲੀ ਇਜ਼ ਬਿਲਡਿੰਗ ਇਜ਼ ਰਿੰਗ ਬਟ ਹੀ ਇਜ਼ ਫਰਸਟ੍ਰੇਟਿੰਗ ਦੇਅਰ ਫਾਸਟ ਬੋਲਰ ਜਿਹੜਾ ਸਟਾਂਸ ਅੱਗੇ ਵੱਧ ਕੇ ਲਿੱਤਾ ਹੈਗਾ ਇਸ ਜਿਹੜਾ ਹੈਗਾ ਤੁਸੀਂ ਦੇਖੋਗੇ ਸਟ੍ਰੋਕਸ ਵਾਕਸ ਜਿਹੜੇ ਹੈਗੇ ਆ ਜਿਹੜੇ ਬਾਲਰ ਜਿਹੜੇ ਸਟਾਰਟਿੰਗ ਬਾਲਰ ਆ ਉਹ ਡਿਫੀਕਲਟੀ ਚ ਆ ਰਹੇ ਆ ਕਿ ਉਹ ਬੋਲਿੰਗ ਕਿਸ ਤਰ੍ਹਾਂ ਕਰਾਂ ਅਗਰ ਇੱਕ ਬੈਟਸਮੈਨ ਪੂਰੀ ਰਣਨੀਤੀ ਦੇ ਨਾਲ ਅੱਗੇ ਕ੍ਰੀਜ਼ ਤੋਂ ਅੱਗੇ ਵੱਧ ਕੇ ਖੇਲਦੇ ਆ ਮੈਨੂੰ ਯਾਦ ਆ ਕਿ ਇਸ ਤਰ੍ਹਾਂ ਦੀ ਰਣਨੀਤੀ ਮੈਥਿਊ ਹੈਡਨ ਬਹੁਤ ਖੇਲਦੇ ਸੀ ਇੰਡੀਆ ਦੇ ਵਿੱਚ ਈਵਨ ਮਾਈਕਲ ਸਲੇਟਰ ਹੀ ਯੂਜ਼ ਟੂ ਪਲੇ ਲਾਈਕ ਦੈਟ ਜਿਹਦੇ ਕਰਕੇ ਬਾਲਰਸ ਨੂੰ ਕਾਊਂਟਰ ਕਰਦੇ ਹੁੰਦੇ ਸੀ ਜ਼ਹੀਰ ਖਾਨ ਨੂੰ ਬਹੁਤ ਕਾਊਂਟਰ ਕਰਦੇ ਹੁੰਦੇ ਸੀ ਕ੍ਰੀਜ਼ ਤੋਂ ਅੱਗੇ ਵੱਧ ਕੇ ਸਟਾਂਪ ਨੂੰ ਅੱਗੇ ਵੱਧ ਕੇ ਇਹ ਜਿਹੜਾ ਸ਼ੁਭਮ ਗਿੱਲ ਕਿਉਂ ਸਟਾਂਸ ਅੱਗੇ ਵੱਧ ਰਹੇ ਆ ਇਹਦਾ ਬਹੁਤ ਵੱਡਾ ਅੱਗੇ ਵੱਧ ਰਿਹਾ ਜਿਹਨੂੰ ਕਿ ਲੈਗ ਬਿਫੋਰ ਵਿਕਟ ਤੇ ਜਿਹੜੇ ਬੋਲਡ ਤੇ ਈਵਨ ਬਾਲਰ ਥੋੜੇ ਬਹੁਤੇ ਆਪਣੀ ਲਾਈਨ ਲੈਂਥ ਵੀ ਡਿਸਰਪਟ ਹੋ ਜਾਂਦੀ ਹੈਗੀ ਆ ਇਹ ਜ਼ਰੂਰ ਹੈ 161 ਰਨ ਹੈ ਤੇ ਯਸ਼ਵੀ ਜਸਵਾਲ ਆਪਣੀ 100 ਦੇ ਕਲੋਜ਼ ਇਟ ਆਲਮੋਸਟ ਕਲੋਜ਼ ਟੂ 13 ਰਨ 13 ਰਨ ਕਲੋਜ਼ ਹੈ ਜੀ 13 ਰਨ ਦੇ ਕਲੋਜ਼ ਜਿਹੜੇ ਹੈਗੇ ਆ ਕੋਲ ਆ ਚੁੱਕੇ ਹੈਗੇ ਆ लेकिन इंडिया ने एक बिग जड़ी है बनाना पाऊगा, देखना पाऊगा कि इंडिया किस किस रन रन जाता है। मैं जरूर जड़ी है असी जड़े है अपने सवेर के शो के बख्शी साहब के नाल जड़ा है विक्रम सिंह जगीठिया ते पंजाब दीआं खबरां बारे गलबात कर रहे थी। मैं जरूर जड़े है मैं जरूर दसना चाहूंगा कि पंजाब दे विच जड़ा है पंजाब दे विच जड़ियां चीजां जड़ियां निकल के आ रही है ओदे ते मैं जरूर जड़ियां है खबरां शेयर करूंगा। पहली जड़ी खबर जड़ी है आफ्टर जड़ी खबर जड़ी दसी जा रही है कि ए जड़ी है कि पंजाब दे विच प्राइवेटाइजेशन उत्ते एक बहुत बड़ा प्रोटेस्ट होने जा रहा है जड़ा है कि बिजली डिपार्टमेंट स्टेट वाइड प्रोटेस्ट जड़ा है पंजाब पावर डिपार्टमेंट की प्राइवेटाइजेशन जड़ी मूव है वो 14 जुलाई में एक प्रोटेस्ट जड़ा किया जा रहा है। किसान मजदूर संघर्ष कमेटी जड़ी की जिन्हें भी अगवाई स्टेट के लीडर सरवन सिंह पंडेर साहब ने एक मीटिंग की है किसानां दे नाल ते खास के जेडे पेंडू भाईचारे दे विच कई पिंडां दे नाल जेडी हैगी है ते उन्होंने मोटीवेट किया जी खास की जनता नूं कि ओह डेमोन्स्ट्रेट करन जेड़ा कि प्रपोजल जेड़ा दिता गया हैगा प्राइवेटाइज द पावर सैक्टर इन स्टेट जेड़ा कि इक प्रपोजल दिता गया यूनियन ने एक कॉल की है डेमोन्स्ट्रेट की स्टेट वाइड दे विच जेड़े किसानी लीडर है उन्होंने क्लेम किया कि एक जड़ा है क्लेम किया कि डिसएग्रीमेंट उन्होंने डिसएग्रीमेंट हैगी है जेड़ी प्रपोज प्राइवेटाइजेशन मूव है जड़ा है मूव जी है एक तरह का सुजेशन सरकार वालों दिखाई जा रही है 14 जुलाई न जड़ा है डेट रखी गई है कि डेमोन्स्ट्रेट किया जाए ऑल ओवर पंजाब दे विच खास की जेड़े भी जथेबंदियां जेड़ा प्रोटेस्ट करूंगियां वो लार्ज नंबर जेड़ियां गैदर करूंगियां जी आउटसाइड चीफ पावरकॉम एग्जीक्यूटिव इंजीनियर दे जेड़े ऑफिसर दे बाहर ते सुपरिटेंडिंग इंजीनियर एसपी दे ते अपनी आवाज नूं उठाने वास्ते जेड़ी की अपोज करदे पए आ जी सेंटर गवर्नमेंट दे सेंटर सरकार दे पावर जड़े है पावर जड़े फॉर्म के तहत प्राइवेटाइज करने वास्ते गवर्नमेंट दे अगर देखा जाए तो उन्होंने अपोज उस ये भी किया जी जी सेंटर गवर्नमेंट दे पावर सैक्टर के रिफॉर्म से इंस्टालेशन ऑफ स्मार्ट मीटर क्या होंगे जी स्मार्ट मीटर उस तरह के मीटर होंगे कि जिनी बिजली तुम यूज करनी है वह पहला रिचार्ज कर लो तो कार ਉਹਦੇ ਨਾਲ ਗਵਰਨਮੈਂਟ ਨੇ ਕਈ ਸੈਕਸ਼ਨ ਕਈ ਲੋਬੀਜ਼ ਬਣਾਈਆਂ ਹੈਗੀਆਂ ਆਲ ਓਵਰ ਪੰਜਾਬ ਦੇ ਵਿੱਚ ਜਿੱਥੋਂ ਪਾਵਰ ਫੈਕਟ ਬਹੁਤ ਹੁੰਦੀ ਹੈ ਉੱਥੇ ਇਹ ਸਮਾਰਟ ਬਿਲਡਿੰਗ ਦਾ ਉਪਯੋਗ ਕਰਨਾ ਚਾਹੀਦਾ ਲੇਕਿਨ ਕਿਸਾਨ ਖਾਸ ਕੇ ਕਈ ਜਿਹੜੇ ਜਨਤਾ ਹੈਗੀ ਹੈ ਇਸ ਚੀਜ਼ਾਂ ਦੇ ਅਗੇਂਸਟ ਹੈਗੀਆਂ ਇੱਕ ਤਰ੍ਹਾਂ ਦਾ ਪ੍ਰੋਟੈਸਟ ਨੂੰ ਜਿਹੜਾ ਹੈਗਾ ਖਾਸ ਕੀ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਸਟਾਰਟ ਕੀਤਾ ਜਾ ਰਿਹਾ ਇਹਨੂੰ ਐਡਰੈਸ ਕੀਤਾ ਜਾ ਰਿਹਾ ਹੈ ਜੀ ਜਿਹੜੇ ਸਟੇਟ ਦੇ ਲੀਡਰ ਹੈਗੇ ਆ ਸਵਰਨ ਸਿੰਘ ਪੰਧੇਰ ਵੱਲੋਂ ਬਲਦੇਵ ਸਿੰਘ ਬੱਗਾ ਵੱਲੋਂ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੈਂਟਰ ਸਰਕਾਰ ਦਾ ਜਿਹੜਾ ਇੱਕ ਤਰ੍ਹਾਂ ਦੀ ਸੋਚੀ ਸਮਝੀ ਰਣਨੀਤੀ ਹੈਗੀ ਆ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਪਾਸ ਕਰਾਉਣਾ ਚਾਹੁੰਦੀ ਹੈ ਇਲੈਕਟ੍ਰੀਸਿਟੀ ਅਮੈਂਡਮੈਂਟ ਬਿੱਲ 2025 ਡਿਊਰਿੰਗ ਦੀ ਔਨ ਗੋਇੰਗ ਸੈਸ਼ਨ ਆਫ ਪਾਰਲੀਮੈਂਟ ਮੌਨਸੂਨ ਜਿਹੜਾ ਸੈਸ਼ਨ ਚੱਲ ਰਿਹਾ ਇਸ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਇਲੈਕਟ੍ਰੀਸਿਟੀ ਅਮੈਂਡਮੈਂਟ ਬਿੱਲ 2025 ਪਾਸ ਕਰਾਉਣਾ ਚਾਹੁੰਦੀ ਹੈ ਤੇ ਉਹਨਾਂ ਨੇ ਆਰੋਪ ਲਗਾਇਆ ਕਿ ਇਹ ਜਿਹੜਾ ਬਿੱਲ ਹੈਗਾ ਇਹ ਖਾਸ ਕੀ ਜਿਹੜਾ ਪਬਲਿਕ ਇਲੈਕਟ੍ਰੀਸਿਟੀ ਇਨਫਰਾਸਟ੍ਰਕਚਰ ਹੈ ਉਹ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀਆਂ ਜਾ ਸਕਦੀਆਂ ਹੈਗੀਆਂ ਅਤੇ ਹੋਰ ਜਾ ਕੇ ਜਿਹੜੀਆਂ ਹੈਗੀਆਂ ਜਿਹੜੇ ਜਥੇਬੰਦੀਆਂ ਨੇ ਕੰਸਰਨਸ ਜ਼ਾਹਿਰ ਕੀਤੀ ਹੈ ਕਿ ਜਿਹੜੀ ਰੀਸੈਂਟ ਸਟੇਟਮੈਂਟ ਹੈਗੀ ਹੈ ਜੂਨੀਅਰ ਮਿਨਿਸਟਰ ਮਨੋਹਰ ਲਾਲ ਖੱਟਰ ਉਹਨਾਂ ਨੇ ਕਿਹਾ ਕਿ ਚਿਪ ਬੇਸਡ ਜਿਹੜੇ ਸਮਾਰਟ ਮੀਟਰਸ ਜਿਹੜੇ ਹੁਣ ਕੰਪਲਸਰੀ ਕੀਤੇ ਜਾਉਂਗੇ ਇੰਸਟਾਲ ਕੀਤੇ ਜਾਉਂਗੇ ਇਨ ਇੰਪਲੋਈ ਹੋਮ ਬਾਏ ਅਗਸਤ 31 ਜਿਹੜਾ ਦੱਸਿਆ ਜੀ ਲੇਟਰ ਉਸ ਤੋਂ ਬਾਅਦ ਇਹ ਕੰਜ਼ਿਊਮਰ ਹਾਊਸ ਹੋਲਡ ਦੇ ਜਿਹੜੇ ਘਰਾਂ ਦੇ ਵਿੱਚ ਲਗਾਏ ਜਾਉਂਗੇ ਮੁਲਾਜ਼ਮਾਂ ਦੇ ਘਰ ਪਹਿਲਾਂ ਲਗਾਉਣ ਲੱਗੂਗੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕੰਜ਼ਿਊਮਰ ਖਾਸੀ ਆਮ ਜਨਤਾ ਦੇ ਘਰ ਜਿਹੜਾ ਲੱਗੂਗਾ ਤੇ ਫੋਰਸਲੀ ਜਿਹੜਾ ਹੈਗਾ ਇਹ ਜਿਹੜਾ ਪ੍ਰੋਟੈਸਟ ਹੈ ਅਮਾਊਂਟ ਟੂ ਫੋਰਸ ਡਿਜੀਟਲਾਈਜੇਸ਼ਨ ਵਿਦਆਊਟ ਪਬਲਿਕ ਕੰਸੈਂਟ ਇਹ ਕਹਿ ਕੇ ਸਾਨੂੰ ਲੋਕਾਂ ਨੂੰ ਵਿਦਆਊਟ ਕੰਸਰਨ ਕਰਕੇ ਆ ਚੀਜ਼ਾਂ ਨੂੰ ਚੇਂਜ ਕੀਤਾ ਜਾ ਰਿਹਾ। ਲੀਡਰਸ ਨੇ ਖਾਸ ਕਰ ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਨੇ ਕਿਹਾ ਕਿ ਪੰਜਾਬ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਜੀ ਪੰਜਾਬ ਸਰਕਾਰ ਦਾ ਜਿਹੜਾ ਡਿਸੀਜ਼ਨ ਹੈ ਪ੍ਰਾਈਵੇਟਾਈਜ਼ ਲਾਲੂ ਸਬ ਡਿਵੀਜ਼ਨ ਅੰਡਰ ਮੋਹਾਲੀ ਉਹਨਾਂ ਨੇ ਆਰੋਪ ਲਗਾਇਆ ਹੈਗਾ ਕਿ ਪੰਜਾਬ ਸਰਕਾਰ ਹੁਣ ਸੈਂਟਰ ਦੀ ਪ੍ਰਾਈਵੇਟਾਈਜੇਸ਼ਨ ਦੇ ਏਜੰਡੇ ਉੱਤੇ ਤੁਰਕੀ ਹੈਗੀ ਆ। ਉਹਨਾਂ ਨੇ ਵਰਕਰਸ ਨੂੰ ਖਾਸ ਕੇ ਵਰਕਰਸ ਜਿਹੜੇ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਜਿਹੜਾ ਹੈਗਾ ਯੂਨਾਈਟ ਹੋਣ ਵਾਸਤੇ ਕਿਹਾ ਕਿ ਡਿਫੈਂਸ ਕੀਤਾ ਜਾਵੇ ਪਬਲਿਕ ਇਲੈਕਟ੍ਰੀਸਿਟੀ ਸੈਕਟਰ ਵਾਸਤੇ। ਸੁਖਦੇਵ ਸਿੰਘ ਕਲੀਕੋਟ ਚੀਫ ਸੈਕਟਰੀ ਆਫ ਬਾਰਡਰ ਜ਼ੋਨ ਉਹਨਾਂ ਨੇ ਡਿਮਾਂਡ ਕੀਤਾ ਜੀ ਸਿੰਪਲੀਫਿਕੇਸ਼ਨ ਆਫ ਫਾਈਨ ਕੁਲੈਕਸ਼ਨ ਪ੍ਰੋਸੀਜਰ ਕੀ ਜਿਹੜਾ ਕੁਲੈਕਸ਼ਨ ਹੁੰਦੀ ਆ ਉਹਨੂੰ ਪ੍ਰੋਸੀਜਰ ਨੂੰ ਸਿੰਪਲੀਫਾਈ ਕੀਤਾ ਜਾਵੇ। ਉਹਨਾਂ ਨੇ ਜਿਹੜਾ ਹੈਗਾ ਫੋਤੀਆਂ ਨੂੰ ਕਿਹਾ ਕਿ ਤੁਸੀਂ ਇਨਵੈਸਟੀਗੇਟ ਕਰੋ ਮੀਟਰ ਰਿਲੇਟਡ ਪੈਨਲਟੀਜ਼ ਜਿਹੜੀਆਂ ਮੀਟਰ ਰਿਲੇਟਡ ਪੈਨਲਟੀਜ਼ ਜਿਹੜੀਆਂ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਅਧਿਕਾਰ SGU ਤੇ SEM ਦੇ ਕੋਲ ਹੈਗੇ ਆ। ਉਹਨਾਂ ਨੇ ਜ਼ੋਰ ਦਾ ਕੇ ਗੱਲ ਕੀਤੀ ਹੈ ਕਿ ਜਿਹੜਾ ਡੈਮੇਜ ਟਰਾਂਸਫਾਰਮਰ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰਿਪਲੇਸ ਕੀਤਾ ਜਾਵੇ ਵਿਦਨ ਚੋਵੀ ਘੰਟਿਆਂ ਦੇ ਵਿੱਚ। ਜਿਹੜੇ ਜਲ ਜਾਂਦੇ ਆ ਜਿਹੜੇ ਟਰਾਂਸਫਾਰਮਰ ਖਰਾਬ ਹੋ ਜਾਂਦੇ ਆ ਉਹਨਾਂ ਨੂੰ 24 ਘੰਟਿਆਂ ਦੇ ਅੰਤਰਾਲ ਦੇ ਵਿੱਚ ਚੇਂਜ ਕੀਤਾ ਜਾਵੇ। ਇਹ ਕਈ ਟਰਾਂਸਫਾਰਮਰ ਨਹੀਂ ਚੇਂਜ ਹੁੰਦੇ ਹੈਗੇ ਤੇ ਉਹਨਾਂ ਨੇ ਕਿਹਾ ਕਿ ਨੋ ਚਿਪ ਬੇਸਡ ਸਮਾਰਟ ਮੀਟਰ ਧੱਕੇ ਦੇ ਨਾਲ ਇੰਸਟਾਲ ਨਹੀਂ ਕੀਤਾ ਜਾਵੇ। ਕੰਜ਼ਿਊਮਰਸ ਦੇ ਘਰ ਆਮ ਜਨਤਾ ਦੇ ਘਰ ਦੇ ਕਰਪਸ਼ਨ ਜਿਹੜੀ ਖਾਸ ਕੀ ਜਿਹੜੀ ਹੈਗੀ ਕਰਪਸ਼ਨ ਹੈ ਖਾਸ ਕੀ ਇਲੈਕਟ੍ਰੀਸਿਟੀ ਜਿਹੜੇ ਬਿਜਲੀ ਘਰਾਂ ਦੇ ਵਿੱਚ ਜਿਹੜੀ ਕਰਪਸ਼ਨ ਹੈ ਉਹ ਜ਼ਰੂਰ ਰੈਡੀਕੇਟ ਕੀਤੀ ਜਾਵੇ। ਇਹ ਜਿਹੜੇ ਹੈਗੇ ਆ ਜਿਹੜੀ ਗੱਲਬਾਤ ਕੀਤੀ ਹੈ। ਜਿਹੜੇ ਪ੍ਰੋਮੀਨੈਂਟ ਡਿਸਟ੍ਰਿਕਟ ਲੀਡਰ ਹੈ ਜੀ ਪ੍ਰੈਜੈਂਟ ਹੈ ਇਸ ਗੈਦਰਿੰਗ ਦੇ ਵਿੱਚ ਇਹਦੇ ਵਿੱਚ ਇੰਕਲੂਡ ਕੀਤਾ ਜੀ ਕਲੇਰ ਸਿੰਘ ਭੋਲੇਵਾਲ ਬਲਵਿੰਦਰ ਸਿੰਘ ਕਲੇਰ ਵਾਲਾ ਸਰਦੂਲ ਸਿੰਘ ਕੰਚਨ ਸਿੰਘ ਬਾਬਾ ਬੁੱਧਾ ਸਿੰਘ ਉਹਦੇ ਕੇ ਜਤਿੰਦਰ ਸਿੰਘ ਮਾਤੀਵਾਲ ਕੇਵਲ ਸਿੰਘ ਲਵਰੀ ਬੱਗਾ ਗੁਰਪਾਲ ਸਿੰਘ ਇਹ ਕਈ ਲੀਡਰ ਜਿਹੜੇ ਹੈਗੇ ਸੀ ਗੁਰਦੀਪ ਸਿੰਘ ਜਿਹੜੇ ਮੌਜੂਦ ਸੀ। ਇਹ ਇਲੈਕਟ੍ਰੀਸਿਟੀ ਉੱਤੇ ਜਿਹੜੀ ਹੈਗੀ ਹੈ ਗੱਲਬਾਤ ਜਿਹੜੀ ਹੈਗੀ ਹੈ ਕਰਦੇ ਪਏ ਹੈਗੇ ਜ਼ਰੂਰ ਹੈ ਜੀ। ਵਿਕਟ ਇੱਕ ਗਿਰ ਚੁੱਕੀ ਹੈ ਤੇ ਜ਼ਰੂਰ ਹੈ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਸੀ ਯਸ਼ਵੀ ਜੈਸਵਾਲ ਸਾਹਿਬ ਆਊਟ ਹੋ ਚੁੱਕੇ ਹੈ 87 ਰਨ ਬਣਾ ਕੇ 107 ਬੋਲਾਂ 13 ਚੌਕੇ ਬਣਾਏ ਹੈ। ਹੀ ਵਾਜ਼ ਪਲੇਇੰਗ ਵੇਟਿੰਗ ਗੇਮ ਪਰ ਕਹਿਣਾ ਚਾਹੁੰਗਾ ਇੱਕ ਲੱਕੀ ਬ੍ਰੇਕ ਥਰੂ ਹੈਗਾ ਇੰਗਲੈਂਡ ਵਾਸਤੇ ਇਟ ਕੈਨ ਓਪਨ ਦਾ ਫਲੱਡ ਗੇਟ ਫਾਰ ਇੰਡੀਆ। ਇੰਡੀਆ ਹੁਣ ਕਿੱਥੇ ਜਾ ਸਕਦਾ ਹੈਗਾ ਜਸਲੀ ਜਸਵਾਲ ਮਤਲਬ ਸਾਰਿਆਂ ਨੂੰ ਪਤਾ ਕਿ ਬਹੁਤ ਤੇਜ਼ ਤਰਾਰ ਕ੍ਰਿਕਟਰ ਹੈਗੇ ਆ ਜੀ ਜਿਹੜਾ ਤੇਜ਼ ਖੇਲਦੇ ਆ। ਇੱਕ ਲੱਕੀ ਬ੍ਰੇਕ ਥਰੂ ਹੋਈ ਆ ਬੱਕਰਲਾਲ ਚ ਜ਼ਰੂਰ ਹੈ ਜੀ। ਹੁਣ ਇੰਗਲੈਂਡ ਦਾ ਪੱਲੜਾ ਜਿਹੜਾ ਹੈਗਾ ਭਾਰੀ ਹੈਗਾ ਹੋ ਚੁੱਕਿਆ ਹੈਗਾ। ਜਸਵੀ ਜਸਵਾਲ ਇੱਕ ਬ੍ਰੇਕ ਥਰੂ ਹੈ ਜੀ ਕਲੋਜ਼ ਟੂ 100 ਹੀ ਮਾਈਟ ਹਿੱਟ ਏ ਬਿਗ 100 ਤੇ ਜ਼ਰੂਰ ਹੈ ਜੀ। ਹੁਣ ਲੱਗਦਾ ਕਿ ਇਸ ਤੋਂ ਬਾਅਦ ਜਿਹੜਾ ਨਿਤਿਸ਼ ਕੁਮਾਰ ਰੈਡੀ ਸਾਹਿਬ ਖੇਲੂਗੇ ਪਰ ਉਹ ਹਜੇ ਤੱਕ ਇੰਨੇ ਵੱਡੇ ਐਸਟੈਬਲਿਸ਼ ਨਹੀਂ ਹੋਏ। 100 ਜ਼ਰੂਰ ਬਣਾਇਆ ਉਹਨਾਂ ਨੇ ਡਾਊਨ ਅੰਡਰ ਦੇ ਵਿੱਚ। ਉਸ ਤੋਂ ਬਾਅਦ ਜ਼ਰੂਰ ਹੈ ਜੀ ਇੰਡੀਆ ਨੂੰ ਹੁਣ ਸਟਰੈਂਥਨ ਕਰਨਾ ਪਊਗਾ ਆਪਣੀ ਜੋੜੀ ਐਟਲੀਸਟ ਇਸ ਜੋੜੀ ਨੂੰ 150 ਕਲੋਜ਼ ਟੂ 300 ਲੈ ਕੇ ਹੀ ਜਿਹੜਾ ਸਾਥ ਦੇਣਾ ਪਊਗਾ। ਨਹੀਂ ਤਾਂ ਜਿਹੜਾ ਹੈਗਾ ਫਲੱਡ ਗੇਟ ਓਪਨ ਹੋ ਚੁੱਕੇ ਹੈਗੇ। ਫਲੱਡ ਗੇਟ ਦਾ ਮਤਲਬ ਕੀ ਹੈ ਜੀ ਹੁਣ ਵਿਕਟ ਆ ਚੁੱਕੀ ਆ ਅਗਲੀ ਵਿਕਟ ਪੰਥ ਸਾਹਿਬ ਜਾਂ ਗਿੱਲ ਸਾਹਿਬ ਗਵਾਉਂਦੇ ਆ ਤਾਂ ਇੰਡੀਆ ਜ਼ਰੂਰ ਇਸ ਟੈਸਟ ਮੈਚ ਦੇ ਵਿੱਚ ਖਤਰੇ ਦੀਆਂ ਘੰਟੀਆਂ ਜਿਹੜੀਆਂ ਹੈਗੀਆਂ ਪਹਿਲੇ ਦਿਨ ਦੇ ਵਿੱਚ ਆ ਚੁੱਕੀਆਂ ਹੈਗੀਆਂ। ਜ਼ਰੂਰ ਹੈ ਜੀ ਇਹ ਅਨਟਾਈਮਿੰਗਲੀ ਜਿਹੜੀ ਵਿਕਟ ਹੋਈ ਹੈ ਜੀ ਜਿਸ ਵੀ ਜੇਮੀ ਸਮਿਥ ਨੇ ਕੈਚ ਕੀਤਾ ਜੀ। ਜੇਮੀ ਸਮਿਥ ਜਿਹੜੇ ਕੀਪਰ ਹੈਗੇ ਤੇ ਬੈਂਕ ਸਟੋਕਸ ਨੇ ਜਿਹੜਾ ਹੈਗੀ ਬੋਲਿੰਗ ਦਿੱਤੀ ਹੈਗੀ ਆ। 81.31 ਦੀ ਸਕੋਰਿੰਗ ਰਨ ਰੇਟ ਸੀ, ਰਨ ਰੇਟ ਬੜੀ ਵਧੀਆ ਬਣਾ ਰਹੇ ਸੀ ਤੇ ਆਲਮੋਸਟ 87 ਰਨ 107 ਬੋਲਾਂ ਚ ਟੈਸਟ ਕ੍ਰਿਕਟ ਤੇ ਚੰਨਣਾ ਬਹੁਤ ਤੇਜ਼ ਰਨ ਬਣਾਏ ਆ ਜੀ ਜਸਵੀਰ ਜੈਸਵਾਲ ਨੇ ਜਰੂਰ ਹੈ ਜੀ। ਮੈਂ ਅਗਲੀ ਖਬਰ ਤੇ ਜਾਣਾ ਚਾਹੂੰਗਾ ਜੀ, ਅਗਲੀ ਖਬਰ ਹੈਗੀ ਹੈ ਤੇ ਉਹ ਹੈਗੀ ਹੈ ਸਿਆਸੀ ਜਿਹੜੀ ਹੈਗੀ ਹੈ ਸਿਆਸਤ ਤੋਂ ਕੌਣ ਹੈ ਜੀ, ਪਰਗਟ ਸਿੰਘ ਕਪਤਾਨ ਸਾਹਿਬ, ਇੰਡੀਆ ਦੀ ਹਾਕੀ ਟੀਮ ਨੂੰ ਰਿਪ੍ਰੈਜੈਂਟ ਕਰਨ ਵਾਲੇ ਬਾਰਸੀਲੋਨਾ ਓਲੰਪਿਕ ਦੇ ਵਿਚ ਜਿਹੜੇ ਹੈਗੇ ਇੰਡੀਆ ਦੀ ਟੀਮ ਨੂੰ ਜਿਹੜਾ ਰਿਪ੍ਰੈਜੈਂਟ ਕਰਨ ਵਾਲੇ ਬਹੁਤ ਵਧੀਆ ਹਾਕੀ ਦੇ ਪਲੇਅਰ ਰਹਿ ਚੁੱਕੇ ਆਪਣੇ ਟਾਈਮ ਦੇ ਪ੍ਰਗਟ ਸਿੰਘ, ਇਨ੍ਹਾਂ ਦੀ ਜਿਹੜੇ ਇਨ੍ਹਾਂ ਦੀ ਲੀਡਰਸ਼ਿਪ ਦੇ ਹੇਠ ਧਨਰਾਜ ਕਿੱਲੇ, ਮੁਕੇਸ਼ ਕੁਮਾਰ, ਦਲੀਪ ਖੇੜਕੀ, ਤੁਸੀਂ ਲਾ ਕੇ ਚੱਲੋਗੇ ਪੰਜਾਬ ਦੇ ਕਈ ਪ੍ਰਮੁੱਖ ਪਲੇਅਰ ਜਿਹੜੇ ਖੇਲੇ ਇਨ੍ਹਾਂ ਦੇ ਹੇਠ, ਕਈ ਅੱਗੇ ਜਿਹੜੀਆਂ ਜਨਰੇਸ਼ਨਾਂ ਜਿਹੜੀਆਂ ਹੋ ਗਈਆਂ, ਗਗਨਜੀਤ ਸਿੰਘ ਤੁਸੀਂ ਲਾ ਕੇ ਚੱਲੋ, ਫਿਰ ਉਸ ਤੋਂ ਬਾਅਦ ਯੋਗਰਾਜ ਸਿੰਘ, ਕਈ ਜਿਹੜੇ ਹੁਣ ਤੁਸੀਂ ਉਹਨਾਂ ਨੂੰ ਪੁਲਿਸ ਦੇ ਜਿਹੜੇ ਹੈਗੇ ਆ ਅਫਸਰ ਦੇਖਦੇ ਹੈਗੇ ਯੁਵਰਾਜ ਸਿੰਘ ਜੀ ਨੂੰ, ਕਈ ਇਨ੍ਹਾਂ ਦੇ ਹੇਠ ਜਿਹੜੇ ਖੇਲੇ ਹੈਗੇ ਪਲੇਅਰਸ ਬਹੁਤ ਵਧੀਆ ਖੇਲੇ, ਪਰ ਉਹਨੇ ਪੋਲੀਟੀਕਲੀ ਜਿਹੜੇ ਹੈਗੇ ਆ ਪਹਿਲਾਂ ਇਨ੍ਹਾਂ ਨੇ ਆਪਣਾ ਜਿਹੜਾ ਕਰੀਅਰ ਸਟਾਰਟ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ, ਇਨ੍ਹਾਂ ਨੂੰ ਕਬੱਡੀ ਕਈ ਸਪੋਰਟਸ ਦੀਆਂ ਕੋਟੀਜ਼ ਦੇ ਵਿਚ ਦੇਖਦੇ ਸੀ ਅਕਾਲੀ ਦਲ ਦੀ ਜਦ ਸਰਕਾਰ ਸੀ, ਲੇਕਿਨ ਉਸ ਤੋਂ ਬਾਅਦ ਜ਼ਰੂਰ ਹੈ ਜੀ ਇਨ੍ਹਾਂ ਨੇ ਬੇਅਦਬੀ ਦੇ ਮਸਲਿਆਂ ਉੱਤੇ ਜਿਹੜਾ ਹੈਗਾ ਪਾਰਟੀ ਦਾ ਰੁੱਖ ਚੇਂਜ ਕੀਤਾ ਤੇ ਕਾਂਗਰਸ ਦੇ ਵਿਚ ਜੁਆਇਨ ਕੀਤਾ। ਇਨ੍ਹਾਂ ਨੇ ਹੁਣ ਕਾਂਗਰਸ ਦੇ ਵਿਚ ਜਿਹੜੇ ਚੱਲ ਰਹੇ ਆ ਤੇ ਉਨ੍ਹਾਂ ਨੇ ਹੁਣ ਬਿਆਨ ਆਇਆ, ਉਨ੍ਹਾਂ ਨੇ ਕਿਹਾ ਕਿ ਮੈਂ ਵਿਜੀਲੈਂਸ ਦੇ ਐਕਸ਼ਨ ਤੋਂ ਡਰਦਾ ਨਹੀਂ ਹੈ, ਅਗਰ ਮੈਨੂੰ ਉਨ੍ਹਾਂ ਨੇ ਕੋਈ ਇਨਵੈਸਟੀਗੇਟ ਕਰਨੀ ਹੈ ਮਤਲਬ ਮੈਂ ਜਾਊਂਗਾ, ਇਹ ਪ੍ਰਗਟ ਸਿੰਘ ਨੇ ਕਿਹਾ। ਉਨ੍ਹਾਂ ਨੇ ਜਦ ਇਹ ਪ੍ਰਗਟ ਸਿੰਘ ਸਾਹਿਬ ਨੇ ਜਦ ਕਿਹਾ ਕਿ ਜਦ ਉਨ੍ਹਾਂ ਨੇ ਰਿਜ਼ਾਈਨ ਕੀਤਾ ਕਾਂਗਰਸ ਦੇ ਵਾਈਸ ਪ੍ਰੈਜੀਡੈਂਟ ਜਿਹੜਾ ਹੈਗਾ ਵਾਈਸ ਪ੍ਰੈਜੀਡੈਂਟ ਉੱਤੇ ਜਿਹੜਾ ਰਿਜ਼ਾਈਨ ਕੀਤਾ ਕਿਉਂਕਿ ਉਨ੍ਹਾਂ ਨੇ ਆਪਣੀ ਮੋਰਲ ਰਿਸਪੋਨਸੀਬਿਲਟੀ ਮੰਨੀ ਕਿ ਜਿਹੜੀ ਬਾਈ ਇਲੈਕਸ਼ਨ ਲੁਧਿਆਣੇ ਤੋਂ ਕਾਂਗਰਸ ਹਾਰੀ ਆ, ਉਨ੍ਹਾਂ ਨੇ ਆਪਣੇ ਆਪ ਦੇ ਜਿੰਮੇਵਾਰੀ ਲਿਆ। ਸੀਨੀਅਰ ਲੀਡਰ ਹੈ ਜੀ ਕਾਂਗਰਸ ਲੀਡਰ ਪ੍ਰਗਟ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਵਿਜੀਲੈਂਸ ਬਿਊਰੋ ਤੋਂ ਡਰਦਾ ਨਹੀਂ ਤੇ ਮੈਂ ਇਹਨਾਂ ਤੋਂ ਭੱਜੂਗਾ ਨਹੀਂ, ਇਫ ਦਾ ਕਰਪਸ਼ਨ ਕੇਸ ਵਾਸ ਲਾਜ ਅਗੇਂਸਟ ਮੀ, ਅਗਰ ਮੇਰੇ ਤੇ ਉੱਤੇ ਕੋਈ ਕਰਪਸ਼ਨ ਦਾ ਕੇਸ ਲੱਗਦਾ ਤਾਂ ਮੈਂ ਨਹੀਂ ਦਊਗਾ। ਇਹ ਜਿਹੜੀ ਸਟੇਟਮੈਂਟ ਹੈ ਇਹ ਆਈ ਹੈ ਪ੍ਰਗਟ ਸਿੰਘ ਨੇ ਕਹਿਣ ਦਾ ਮਤਲਬ ਇਸ ਕਰਕੇ ਸੀ ਕਿ ਇੱਕ ਦਿਨ ਪਹਿਲਾਂ ਫਾਰਮਰ ਪੰਜਾਬ ਸੀਐਮ ਤੇ ਇਨ੍ਹਾਂ ਦੇ ਪਾਰਟੀ ਦੇ ਕੁਲੀਗ ਕਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਪ੍ਰਗਟ ਸਿੰਘ ਮਾਈਟ ਬੀ ਦਾ ਨੈਕਸਟ ਟਾਰਗੇਟ ਆਫ ਵਿਜੀਲੈਂਸ ਬਿਊਰੋ, ਜਿਹੜੀ ਕਿ ਅਰੈਸਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਿਕਰਮ ਸਿੰਘ ਜੀਠੀਆ ਸਾਹਿਬ ਦੀ ਇਨ ਕਰਪਸ਼ਨ ਕੇਸ ਦੇ ਵਿਚ। ਰਿਪੋਰਟ ਇਹ ਵੀ ਸਰਪਸ ਹੋਈ ਹੈ ਮੀਡੀਆ ਦੇ ਵਿਚ ਕਿ ਕਲੇਮ ਕਰਦੇ ਕਿ ਪ੍ਰਗਟ ਹੈਡ ਜਿਹੜਾ ਹੈਗਾ ਮਤਲਬ ਪ੍ਰਗਟ ਸਾਹਿਬ ਪ੍ਰਗਟ ਸਿੰਘ ਦੇ ਉੱਤੇ ਜਿਹੜਾ ਹੈਗਾ ਵਿਜੀਲੈਂਸ ਦਾ ਕੇਸ ਹੋ ਸਕਦਾ ਹੈ। ਇਸ ਤੋਂ ਬਾਅਦ ਆਪਣੀ ਸਾਇਲੈਂਸ ਨੂੰ ਬ੍ਰੇਕ ਕੀਤਾ ਜੀ ਪ੍ਰਗਟ ਸਿੰਘ ਨੇ ਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਲੀਡਰਸ ਨੇ ਮੈਨੂੰ ਇਸ ਤਰ੍ਹਾਂ ਗੱਲਬਾਤ ਕਰ ਰਹੇ ਹਾਂ ਤੇ ਮੈਂ ਦੱਸਣਾ ਚਾਹੁੰਗਾ ਕਿ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹ ਪਿਛਲੇ 2 ਸਾਲਾਂ ਤੋਂ ਮੇਰੇ ਉੱਤੇ ਝੂਠੇ ਕੇਸ ਜਿਹੜੇ ਹੈਗੇ ਆ ਜਿਹੜੇ ਬਿਲਡ ਕਰਦੀ ਪਈ ਹੈਗੀ ਆ, ਪਰ ਆਈ ਐਮ ਰੈਡੀ ਟੂ ਫੇਸ ਮਤਲਬ ਮੈਂ ਉਨ੍ਹਾਂ ਨੂੰ ਫੇਸ ਕਰੂੰਗਾ, ਇਹ ਉਨ੍ਹਾਂ ਨੇ ਕਿਹਾ ਸੀ। ਪ੍ਰਗਟ ਸਾਹਿਬ ਨੇ ਮੇਨਟੇਨ ਕੀਤਾ ਜੀ ਸਟੈਂਡ ਅਗੇਂਸਟ ਗੌਰਮੈਂਟ ਓਵਰ ਹੈਂਡਲਿੰਗ ਆਫ ਕੇਸ ਅਗੇਂਸਟ ਮਜੀਠੀਆ, ਮਜੀਠੀਆ ਸਾਹਿਬ ਦੇ ਜਿਹੜੇ ਕੇਸ ਲਾਏ ਹੈ, ਕੇਸ ਕੀਤਾ ਜਿਸ ਤਰ੍ਹਾਂ ਉਨ੍ਹਾਂ ਦੀ ਅਰੈਸਟ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਮੇਰਾ ਜਿਹੜਾ ਸਟੈਂਡ ਹੈ ਇਸ ਚੀਜ਼ ਦੇ ਅਗੇਂਸਟ ਹੈ ਤੇ ਮੈਂ ਰਹੂੰਗਾ ਮੇਰਾ ਸਟੈਂਡ, ਮੈਂ ਕੋਈ ਚੇਂਜ ਕਰਨ ਵਾਲਾ ਨਹੀਂ ਹੈਗਾ। ਉਨ੍ਹਾਂ ਨੇ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇੱਕ ਤਰ੍ਹਾਂ ਦੀ ਇਵੈਂਟ ਮੈਨੇਜਰ ਹੈ ਤੇ ਇਨ੍ਹਾਂ ਨੂੰ ਇੱਥੇ ਕੰਟੈਂਟ ਕ੍ਰੀਏਟ ਕਰ ਰਹੇ ਹੈ ਤੇ ਇਸ ਦੇ ਮਤਲਬ ਉਹ ਅਗਰ ਚਾਹੁੰਦੇ ਆ, ਸਰਕਾਰ ਚਾਹੁੰਦੀ ਹੈ ਤੇ ਮੇਰੇ ਤੇ ਕੇਸ ਐਕਟ ਕਰਨਾ ਤੇ ਕਰਨ ਕਿ ਪਹਿਲੇ 3 ਸਾਲਾਂ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਪਹਿਲੇ 3 ਸਾਲਾਂ ਚ ਅਗਰ ਇਹ ਚੀਜ਼ਾਂ ਹੁਣ ਨਿਕਲ ਕੇ ਆਉਂਦੀਆਂ ਪਈਆਂ ਤੇ ਪਹਿਲੇ 3 ਸਾਲਾਂ ਦੇ ਵਿਚ ਕਿਉਂ ਨੀ ਕੇਸ ਕੀਤੇ, ਇਹ ਉਨ੍ਹਾਂ ਨੇ ਪੁੱਛਿਆ ਕਾਂਗਰਸ ਦੇ ਜਿਹੜੇ ਹੈਗੇ ਆ ਜਿਹੜੀ ਹਾਰ ਤੇ ਉਨ੍ਹਾਂ ਨੇ ਜਿਹੜੀ ਗੱਲਬਾਤ ਕੀਤੀ ਹੈਗੀ ਆ ਤੇ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਦਿੱਤੀ ਜੀ ਨੂੰ।
ਜੀ ਅਰਵਿੰਦ ਜੀ, ਬਿਲਕੁਲ ਇਹ ਜਿਹੜਾ ਖਬਰਾਂ ਦਾ ਸਿਲਸਿਲਾ ਆਪਾਂ ਏਦਾਂ ਹੀ ਜਾਰੀ ਰੱਖਾਂਗੇ, ਬਸ ਵਕਤ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜੇ ਤੁਹਾਡੀ ਇਜਾਜ਼ਤ ਹੋਈ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ। ਜੀ ਜੀ ਬਿਲਕੁਲ, ਤੇ ਵਕਤ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਬਟ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੀ ਕੰਟੈਸਟ ਹੋ ਰਿਹਾ ਕੰਟੈਸਟ ਹੋ ਰਹੇ ਅਸੀਂ ਵਾਈ ਮੀਡੀਆ ਕਰਵਾ ਰਹੇ ਹਾਂ ਕੰਟੈਸਟ, ਪਹਿਲਾ ਕੰਟੈਸਟ ਹੋ ਰਿਹਾ ਜੀ ਵੈਟ ਐਂਡ ਵਾਈਲਡ ਦਾ। ਜੇ ਤੁਸੀਂ ਚਾਹੁੰਦੇ ਹੋ ਵੈਟ ਐਂਡ ਵਾਈਲਡ ਟੋਰਾਂਟੋ ਜਾਣਾ, ਕਿਉਂਕਿ ਗਰਮੀਆਂ ਆ ਗਈਆਂ ਨੇ ਸਾਰਿਆਂ ਨੂੰ ਪਤਾ, ਤੇ ਸਾਰੇ ਚਾਹੁੰਦੇ ਨੇ ਕਿ ਉਹਨਾਂ ਦੀਆਂ ਨਾ ਬਹੁਤ ਕੂਲ ਸਮਰ ਮੈਮਰੀਜ਼ ਬਣ ਜਾਣ, ਤੇ ਜੇ ਤੁਸੀਂ ਉਹ ਮੈਮਰੀਜ਼ ਆਪਣੀ ਵੈਟ ਐਂਡ ਵਾਈਲਡ ਨਾਲ ਬਣਾਉਣੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੰਟੈਸਟ ਹੋ ਰਿਹਾ, ਤੁਸੀਂ ਕਾਲ ਕਰੋ 416-475-5000, ਦੱਸ 416-475-5000, ਤੇ ਸਾਡੇ ਨਾਲ ਗੱਲ ਕਰੋ, ਮੈਂ ਤੁਹਾਨੂੰ ਸਾਡੇ ਨਾਲ ਗੱਲ ਕਰੋ ਐਂਡ ਉਸ ਤੋਂ ਬਾਅਦ ਫਿਰ ਅਸੀਂ ਇੱਕ ਲੱਕੀ ਡਰਾਅ, ਆਪਣਾ ਨਾਮ ਦਿਓ ਸਾਨੂੰ ਤੇ ਅਸੀਂ ਇੱਕ ਲੱਕੀ ਡਰਾਅ ਕੱਢਾਂਗੇ ਜਿਨ੍ਹਾਂ ਨੂੰ ਕਿ ਵੈਟ ਐਂਡ ਵਾਈਲਡ ਦੀ ਟਿਕਟ ਮਿਲੇਗੀ। ਐਂਡ ਡਿਪੈਂਡ ਕਰਦਾ ਹੈ ਕਿ ਤੁਸੀਂ ਇੱਕ ਟਿਕਟ ਲੈਣੀ ਹੈ ਕਿ ਦੋ ਟਿਕਟ ਲੈਣੀ ਹੈ, ਤਾਂ ਤੁਸੀਂ ਜ਼ਰੂਰ ਆਪਣਾ ਨਾਮ ਦਿਓ, ਤੇ ਜਿਹੜਾ ਅਗਲਾ ਕੰਟੈਸਟ ਹੋ ਰਿਹਾ ਉਹ ਹੋ ਰਿਹਾ ਜੀ ਕਿੰਗਸ ਪਲੇਟ ਦਾ। ਬਿਲਕੁਲ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਉਹ ਰੇਸ ਹੈ ਜਿਹਦੇ ਵਾਸਤੇ ਕਿ ਪੂਰਾ ਜਿਹੜਾ ਡਾਊਨ ਟਾਊਨ ਹੈ ਨਾ ਉਹ ਐਕਸਾਈਟਿਡ ਰਹਿੰਦਾ, ਕਿਉਂਕਿ ਇਹ ਸਿਰਫ ਰੇਸ ਨਹੀਂ ਹੈ, ਇਹ ਹੈ ਦ ਕਿੰਗਸ ਪਲੇਟ। ਬਿਲਕੁਲ ਕੈਨੇਡਾ ਦੀ ਸਭ ਤੋਂ ਆਈਕੋਨਿਕ ਹਾਰਸ ਰੇਸ, ਜਿਹੜੀ ਕਿ ਸਮਰ ਦੇ ਵਿੱਚ ਜ਼ਿਆਦਾ ਫੀਲਸ ਲਾਈਕ ਅ ਥ੍ਰਿਲਿੰਗ ਪਾਰਟੀ ਸੈਸ਼ਨ ਹੁੰਦਾ, ਫੂਡ ਹੁੰਦਾ, ਮਿਊਜ਼ਿਕ ਹੁੰਦਾ, ਤੇ ਟ੍ਰੈਕ ਦੇ ਥੰਡਰ ਤੇ ਹੁੰਦਾ ਹੀ ਹੁੰਦਾ। ਅਗਸਤ 16 ਨੂੰ ਵੁੱਡਬਾਈਨ ਰੇਸ ਟ੍ਰੈਕ ਤੇ ਇਹ ਰੇਸ ਹੋ ਰਹੀ ਹੈ, ਤੇ ਇਸ ਲਈ ਤੁਹਾਨੂੰ ਦੱਸ ਦਈਏ ਕਿ ਇਹਦੀ ਜਿਹੜੀਆਂ ਟਿਕਟਸ ਨੇ ਨਾ ਉਹ $35 ਤੋਂ ਸ਼ੁਰੂ ਨੇ, ਦੈਟ ਮੀਨਸ $35 ਤੋਂ ਸ਼ੁਰੂ ਨੇ। ਬਟ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦ ਕਿੰਗਸ ਪਲੇਟ ਦੀ ਜਿਹੜੀ ਰੇਸ ਹੈ ਉਹਦੇ ਵਿੱਚ ਫ੍ਰੀ ਐਂਟਰੀ ਮਾਰੋ, ਤਾਂ ਤੁਸੀਂ ਕੁਛ ਨੀ ਕਰਨਾ ਜੀ, ਕਾਲ ਕਰਨਾ 416-475-5000, ਦੈਟਸ 416-475-5000, ਆਪਣਾ ਨਾਮ ਦਿਓ ਤੇ ਅਸੀਂ ਕੱਢਾਂਗੇ ਲੱਕੀ ਡਰਾਅ, ਜਿਹਦਾ ਕਿ ਜਿਹਦਾ ਨਾਮ ਲੱਕੀ ਡਰਾਅ ਦੇ ਵਿੱਚ ਆਏਗਾ ਉਹਨਾਂ ਨੂੰ ਇਹ ਮਿਲ ਜਾਣਗੀਆਂ ਟਿਕਟ। ਸੋ ਡੋਨਟ ਡਿਲੇ, ਬਿਕੋਜ਼ ਹੋ ਸਕਦਾ ਤੁਹਾਡੇ ਨਾਮ ਤੇ ਜਿਹੜੀ ਟਿਕਟ ਲਿਖੀ ਹੈ ਕੋਈ ਹੋਰ ਲੈ ਜਾਏ, ਇਸ ਤੋਂ ਪਹਿਲਾਂ ਕੋਈ ਹੋਰ ਟਿਕਟ ਲੈ ਕੇ ਜਾਏ ਤੁਸੀਂ ਉਸਨੂੰ ਗ੍ਰੈਬ ਕਰ ਲਓ। ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Ha ha, royalty se inspired to sab kuch tha, lekin ye कोई शान सी टी एंड क्रम्पिट्स वाली गैदरिंग नहीं है, द किंग्स प्लेट है कनाडा की ओल्डेस्ट हॉर्स रेस और समर का सबसे इलेक्ट्रिक इवेंट। बोल्ड फैशन, वाइल्ड हैट्स, गॉरमे फूड और हाँ, हार्ट पाउंडिंग रेसिंग एक्शन भी। डेफिनेटली नॉट योर ग्रैनीज हॉर्स रेस। अगर 16 वुडबाइन रेस ट्रैक टिकट सिर्फ $35 से शुरू हो रहे हैं एट kingsplate.com। The King's Plate. Rule the day. No one to take the rhymes responsible. Gambling.org. Let's go wet and wild, Toronto. Go splash. Go wild. Go together. Garmi ko bolo bye bye aur banao apne super cool summer memories sirf wet and wild mein. Non-stop thrill se lekar family friendly fun tak. Sab ke liye kuch na kuch hai. Wave pool mein relax karo. Ya massive slide par summer ko max level pe le jao. Adrenaline ka full dose lo. लाफ्टर सुनो और एक्शन में खो जाओ। अभी अपने टिकट ऑनलाइन लो बेस्ट प्राइस पे और सेव करो अप टू 25%। एक फुल डे वाटर पार्क फन का मजा लो, बस एक स्प्लैश रूल है आपका बेस्ट समर एवर। वेट एंड वाइल्ड, लेट्स गो।
ਘਰ ਦੀ ਛੱਤ ਸਿਰਫ ਬਾਰਿਸ਼ ਚ ਨਹੀਂ ਹਰ ਸੀਜ਼ਨ ਚ ਆਪਣੀ ਸਟਰੈਂਥ ਦਿਖਾਉਂਦੀ ਹੈ, ਤੇ ਜਦੋਂ ਛੱਤ ਹੋਵੇ ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ ਤੋਂ ਬਣੀ, ਤਾਂ ਗਰਮੀ, ਸਰਦੀ ਜਾਂ ਸਨੋ ਸਭ ਕੁਝ ਲੱਗਦਾ ਈਜ਼ੀ। ਇਹਨਾਂ ਕੋਲ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਇਹਨਾਂ ਨੂੰ ਅੰਟੇਰੀਓ ਚ ਐਕਸਪਰਟ ਬਣਾਉਂਦਾ ਹੈ। ਇਹ ਫਲੈਟ ਰੂਫ, ਮੈਟਲ ਰੂਫਿੰਗ ਤੇ ਐਟਿਕ ਇਨਸੂਲੇਸ਼ਨ ਵੀ ਕਰਦੇ ਨੇ ਵਿਦ ਫੁੱਲ ਗਾਰੰਟੀ। ਇੱਥੋਂ ਤੱਕ ਕਿ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ, ਮੋਟਲ ਜਾਂ ਹੋਟਲ, ਸਭ ਚ ਹੈਲਪ ਕਰਦੇ ਨੇ। ਫ੍ਰੀ ਐਸਟੀਮੇਟ, ਕਲੀਨ ਕਮ, ਜ਼ੀਰੋ ਟੈਂਸ਼ਨ। ਤਾਂ ਰਹੋ ਕੂਲ ਇਨ ਸਮਰ, ਵਾਰਮ ਇਨ ਵਿੰਟਰ, ਐਗਜੈਕਟਲੀ ਜਿਵੇਂ ਹੋਣਾ ਚਾਹੀਦਾ। ਫਲੈਟ ਰੂਫ, ਮੈਟਲ ਰੂਫ, ਮੋਟਲ ਜਾਂ ਸਟੇਸ਼ਨ, ਸੋਲੂਸ਼ਨ ਇੱਕ ਹੀ, ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ। ਕਾਲ ਕਰੋ ਰਾਜ ਜਾਂ ਮਨਦੀਪ ਨੂੰ ਅੱਜ ਹੀ 905-418-1800। ਆਈਵਰੀ ਟਾਵਰ ਰੂਫਿੰਗ ਐਂਡ ਇਨਸੂਲੇਸ਼ਨ 905-418-1800।
मैं थोड़ा अपना वकील वकील ब्रिज मोहन पिछले 32 साला तो अक्रॉस कैनेडा कार एक्सीडेंट लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिसदे ओ सचमुची हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
Looking for the right mortgage option for you? Mortgages made personal by ICICI Bank for you. More guidance, less guesswork. To know more, please visit icicibank.ca or visit us at your nearest branch today.
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
जदो हर दुआ सिर्फ एक नन्नी मुस्कान ली मंगी जांदी है, उदो IVF बन जांदा है जिंदगी दा सब तो वड्डा सहारा। IVF सेंटर चंडीगढ़ रोड गढ़शंकर च डॉक्टर रमनप्रीत कौर इनफर्टिलिटी स्पेशलिस्ट ते गायनेकोलॉजिस्ट होप बन के हजारा ही कपल्स दी लाइफ विच पेरेंटहुड दा रंग भर देने। इत्थे मिलदी है IVF, ICSI, IUI, डोनर IVF ते जिथे IVF पहला फेल हो चुकिया होवे उत्थे भी ये नवी शुरुआत बन के खड़दे ने। जिथे सब कुछ खत्म लगे उथे ही नवी उम्मीद देंदे ने। आज ही कॉल करो डॉक्टर रमनप्रीत कौर नु एट 9059623311 या फिर +91 9915 137111। अपने सपनिया दी फैमिली बनाने लई पहला कदम चुक लो जिथे हर हार्ट बीट एक नवी उम्मीद बन के तड़कदी है।
यू आर लिसनिंग टू WTOR 770 AM यंगस्टाउन टोरंटो।
ताजा सब्जियां लई तुहाडा अपना फार्म कैलगर सब्जी फार्म जिथे तुसी लै सकदे हो निखरे पौधे मिट्टी गमले अते हर तरह दे फुल ते सब्जियां दी पनीरी। अपने घर विच कोई भी सब्जी या फुल दे पौधे उगाण लई कैलडन सब्जी फार्म ते आओ। असी सवेरे 9 बजे तो शाम 8 बजे तक तुहाडी सेवा लई हाजिर हां। 12050 एयरपोर्ट रोड कैलडन, जां तुसी फोन करो 9058409000 905-840-9000।
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind. Just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
स्वागत है थोड़ा सारे ना एक बार फिर रेडियो आए साउथ एशियन पल्स टाइम टाइम डेज मॉर्निंग शो विच। थानू सारे नू दस दवा कि असी करवा रहे कॉन्टेस्ट ते साडे कोल ने दो कॉन्टेस्ट दिया टिकट्स, बट तुसी सिर्फ एक बड़े सिंपल जे सवाल का जवाब देना आ। ते ओ सवाल ए है कि जेड़ा साडा रेडियो वाई है, जेड़ा सी वाई मीडिया ग्रुप है, जेड़ा साडा न्यूज़ पेपर, उस न्यूज़ पेपर का नाम की है। तुसी कॉल करनी है जी 416 475,000 and is sawal da jawab dena te is to baad thonu mil sakde ne do tickets je tusi jana chahunde ho water park te thonu mil sakdi hai Wet n Wild di ticket te je tusi dekhni hai horse race tusi shakeen ho horse race dekhan de te thonu mil sakdi hai ji the king's place di ticket ese naal hi sade naal jude hoye ne Arvind ji ji Arvind ji I guess कोई technical issue करके वो जवाब नहीं दे रही but that's okay थानू दास दे कि साढ़े ना साढ़े एक sponsor भी जुड़े हुए ने but sponsor नू introduce कराने तो पहला थानू मैं दास दवा Kavya Homeo Care बारे जी मीता औजा जी नू इतने जाके तुसी मिल सकते हो जिन्ना कोई 25 years experience है कोई भी पुरानी बीमारी हो गए allergies हो skin related issues हो migraine भी headache हो गए anxiety हो गए स्लीप डिसऑर्डर होवे या कोई होर प्रॉब्लम होवे ताडियां सारियां जिहड़ियां प्रॉब्लम्स ने ना उहनां दा हल है इहनां कोल ते तुसी इहनां नूं कॉल भी कर सकदे हो ते इसे नाल ही पहला आपां इहनां नूं वेलकम कर लैंदे हां ते इहनां दी सर्विसिज बारे जानदे हां अ वेरी वार्म वेलकम मीता जी
थैंक यू सो मच गुड मॉर्निंग एवरीवन एंड सारियां नूं मेरे वालों प्यार भरी ते निघी सत श्री अकाल नमस्कार आदाब
जी थैंक यू सो मच मीता जी थोड़ा बहुत बहुत शुक्रिया रेडियो वाई दे नाल जुड़न लई ते असीं जानना चाहुंदे आ थोड़े क्लिनिक बारे तुसीं की सर्विसेज प्रोवाइड करदे हो एंड तुसीं कित्थे लोकेटेड हो
जी बिल्कुल सो Kavya Homeo Care इज लोकेटेड इन ब्रैम्पटन इट्स बीन अबाउट 11 इयर्स 11 साल के करीब हो गए हैं इस लोकेशन से हम लोग सर्व कर रहे हैं अपनी कम्युनिटी में सो कोई भी बीमारी आर्थराइटिस से लेके एस्मा की प्रॉब्लम है मेंटल हेल्थ रिलेटेड इश्यूज आ रहे हैं एंग्जाइटी डिप्रेशन ओसीडी जैसी बीमारी से सफर कर रहे हैं पैनिक अटैक्स हो रहे हैं माइग्रेन हेडेक लेडीज में हार्मोनल इश्यूज आ रहे हैं पीरियड्स रिलेटेड प्रॉब्लम पीसीओएस की प्रॉब्लम यूट्रस में फाइब्रोइड या पॉलिप्स होना एलर्जीज की प्रॉब्लम है सीजनल एलर्जीज या स्किन पे एलर्जीज हो रही हैं एक्जिमा वगैरह की प्रॉब्लम सोराइसिस की प्रॉब्लम है नशा करते हैं किसी भी तरह का थायराइड डिसऑर्डर है नींद नहीं आना डाइजेस्टिव डिसऑर्डर से परेशान है छोटे बच्चों में रिपीटेड इन्फेक्शन भूख कट लगना हाइट या वेट नहीं बढ़ रहे हैं इन सारे कंसर्न के लिए वी कैन हेल्प सो कोई भी नवी पावे पुरानी बीमारी वास्ते Kavya Homeo Care लोकेशन है हमारी एयरपोर्ट एंड कॉटरेल की नुक्कड़ पे 10 कॉटरेल बुलेवार्ड यूनिट 104 इन ब्रैम्पटन मंडे टू सैटरडे क्लिनिक के रेगुलर अवर्स हैं सवेरे 10 से लेकर शाम 6 तक तो ऑल ओवर कनाडा यूएसए सारी जगह पे दवाई हम मेल करते हैं शिप करते हैं जो पेशेंट्स यहां तक नहीं आ सकते बुजुर्ग हैं राइड नहीं है प्लीज फील फ्री टू कॉल अस वीडियो कॉल वगैरह की फैसिलिटीज भी अवेलेबल है और आपकी मेडिकेशन जो है वो शिप कर दी जाएगी एंड कुछ एक इंश्योरेंस कंपनीज हैं जो होम्योपैथी का कवरेज भी दे रही हैं सो अगर आपको ये कवरेज है उसका बेनिफिट भी आप जरूर ले सकते हैं एंड फॉर दैट नंबर टू कॉल इज 647-760-2779
जी नीता जी थैंक यू सो मच एंड इस नाल ही मैं फिर एक बार सारे लिसनर्स नूं दस दवां कि जे थानू कोई भी प्रॉब्लम है एलर्जीज दे रिलेटेड स्लीप डिसऑर्डर है जिवें कि नीता जी ने दस्या चाहे थानू पीसीओडी दी प्रॉब्लम है पीसीओडी प्रॉब्लम है फीमेल दे कोई भी हेल्थ इश्यूज ने या फिर हेडेक एंजाइटी डिप्रेशन कोई भी प्रॉब्लम है तुसी हमेशा इन्हां नूं कॉल कर सकदे हो हर तरह की फैसिलिटी देंदे ने एंड फ्लैक्सीबल ने ਤੁਸੀਂ ਕਿਸੇ ਵੀ ਟਾਈਮ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਮੋਡ ਨਾਲ ਕੰਟੈਕਟ ਕਰ ਸਕਦੇ ਹੋ ਚਾਹੇ ਆਨਲਾਈਨ ਚਾਹੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ ਜੀ 647-760-2779 ਥੈਂਕ ਯੂ ਸੋ ਮਚ ਮੀਤਾ ਜੀ ਇੱਕ ਵਾਰੀ ਫੇਰ ਸਾਡੇ ਨਾਲ ਅੱਜ ਜੁੜਨ ਦਾ
ਥੈਂਕ ਯੂ ਸੋ ਮਚ ਨੂਰ
थैंक यू जी ते इसे नाल ही थोड़े तो फिर इना इजाजत ते एक मैं हुण अपने लिसनर्स नूं दस दवां के जी साडी जिहड़ी टीम है ना वाई मीडिया दी ओ आ रही है लाइव ऑन लोकेशन जी बिल्कुल असीं आ रहे हैं लाइव लोकेशन स्टारलिन होम्स नॉर्थ ओकविल विच असीं आ रहे हैं जी जुलाई 12 जो कि शनिवार का दिन बनता है यानी कि सैटरडे शार्प 11 AM क्योंकि स्टारलिन होम्स ना बहुत ही प्यारे आईवी रूग फेस 3 दे स्टनिंग नवे घर लेके आए ने जो कि बहुत ही जेन्युइन प्राइस तो स्टार्ट हुंदे ने तां जे तुसी अपना घर लभ रहे हो तुसी सानू उत्थे मिल सकदे हो 515 दंदा स्ट्रीट वेस्ट दोबारा तो रिपीट कर दनी हां जी 515 दंदा स्ट्रीट वेस्ट ते सानू आके मिल सकदे हो ਸਾਡੀ ਟੀਮ ਨੂੰ ਮਿਲ ਸਕਦੇ ਹੋ ਐਂਡ ਤੁਹਾਨੂੰ ਬਹੁਤ ਸਾਰੇ ਬੋਨਸ ਇਨਸੈਂਟਿਵਸ ਦਿੱਤੇ ਜਾਣਗੇ ਸਟਾਰਲਿੰਗ ਹੋਮਸ ਵੱਲੋਂ। ਜ਼ਿਆਦਾ ਜਾਣਕਾਰੀ ਲਈ ਤੁਸੀਂ ਹਮੇਸ਼ਾ ਹੀ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਹੈ starlinghomes.com। ਤੇ ਭੁੱਲਿਓ ਨਾ, ਵਾਈ ਮੀਡੀਆ ਦੀ ਟੀਮ ਹੋਵੇਗੀ ਨਾਰਥ ਓਕਵਿਲ ਸੈਟਰਡੇ ਜੁਲਾਈ 12 ਸ਼ਾਰਪ 11 AM ਉੱਥੇ ਲਾਈਵ ਔਨ ਲੋਕੇਸ਼ਨ ਤੇ ਸਾਨੂੰ ਆ ਕੇ ਜ਼ਰੂਰ ਮਿਲਣਾ। ਇਸ ਨਾਲ ਹੀ ਅੱਗੇ ਵਧਦੇ ਹੋਏ ਆਪਾਂ ਹੋਰ ਅਪਡੇਟਸ ਲੈਣੇ ਹਾਂ, ਬਟ ਤੁਹਾਨੂੰ ਫੇਰ ਦੱਸ ਦਵਾਂ ਕਿ ਜੇ ਤੁਸੀਂ ਚਾਹੁੰਦੇ ਹੋ ਕੰਟੈਸਟ ਦੇ ਵਿੱਚ ਹਿੱਸਾ ਲੈਣਾ, ਤੁਸੀਂ ਕਿੰਗਸ ਪਲੇਟ ਦੀ ਟਿਕਟ ਲੈਣੀ ਹੈ ਜੋ ਕਿ ਇੱਕ ਹਾਰਸ ਰੇਸ ਹੈ ਜਿਹਦੇ ਵਾਸਤੇ ਕਿ ਪੂਰਾ ਡਾਊਨਟਾਊਨ ਬਹੁਤ ਐਕਸਾਈਟਿਡ ਹੁੰਦਾ ਹੈ, ਜਾਂ ਫਿਰ ਤੁਸੀਂ ਚਾਹੁੰਦੇ ਹੋ ਵੈਟ ਐਂਡ ਵਾਈਲਡ, ਤੁਸੀਂ ਜਾਣਾ ਚਾਹੁੰਦੇ ਹੋ ਵਾਟਰ ਪਾਰਕ ਵੈਟ ਐਂਡ ਵਾਈਲਡ, ਤਾਂ ਤੁਸੀਂ ਉਹਦੀ ਟਿਕਟਸ ਲਈ ਪਾਰਟੀਸੀਪੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੀ ਤੁਸੀਂ ਕਾਲ ਕਰਨਾ ਜੀ 4667555000, ਦੈਟਸ 416-475-5000 ਤੇ ਕਾਲ ਕਰੋ ਤੇ ਇੱਕ ਬੜੇ ਹੀ ਸਿੰਪਲ ਜੇ ਕੁਸ਼ਚਨ ਦਾ ਜਵਾਬ ਦੇਣਾ ਹੈ ਜੋ ਕਿ ਹੈ ਕਿ ਸਾਡਾ ਵਾਈ ਮੀਡੀਆ ਦਾ ਵਾਈ ਮੀਡੀਆ ਗਰੁੱਪ ਦਾ ਜਿਹੜਾ ਨਿਊਜ਼ ਪੇਪਰ ਆਉਂਦਾ ਉਹਦਾ ਨਾਮ ਕੀ ਹੈ, ਤੇ ਨਾਮ ਦੱਸ ਕੇ ਤੁਹਾਨੂੰ ਮਿਲ ਜਾਣੀਆਂ ਨੇ ਇਹ ਦੋ ਟਿਕਟਸ ਓਨਲੀ ਇਫ ਯੂ ਵਿਲ ਪਾਰਟੀਸੀਪੇਟ। ਤੇ ਤੁਹਾਨੂੰ ਮਿਲੇਗਾ ਮੌਕਾ ਸਾਡੇ CON ਗਰੁੱਪ ਐਡੀਟਰ ਯੁਧਵੀ ਜਸਵਾਲ ਜੀ ਨੂੰ ਮਿਲਣ ਦਾ ਤੇ ਸਾਡੀ ਪੂਰੀ ਟੀਮ ਵਾਈ ਮੀਡੀਆ ਗਰੁੱਪ ਨੂੰ ਮਿਲਣ ਦਾ। ਇਸ ਨਾਲ ਹੀ ਅੱਗੇ ਵਧਦੇ ਹੋਏ ਆਪਾਂ ਫੇਰ ਚੱਲਦੇ ਹਾਂ ਅਰਵਿੰਦ ਜੀ ਵੱਲ ਜੋ ਕਿ ਸਾਨੂੰ ਦੇ ਰਹੇ ਸੀ ਲੇਟੈਸਟ ਖਬਰਾਂ। ਜੀ ਅਰਵਿੰਦ ਜੀ।
ਜੀ ਬਿਲਕੁਲ ਹੈ ਜੀ, ਬਿਗ ਸ਼ਾਟ ਦੇ ਤਹਿਤ 180 ਰਨ ਹੋ ਚੁੱਕੇ ਹੈ, 180 ਰਨ 3 ਵਿਕਟਾਂ ਉੱਤੇ ਤੇ 52 ਓਵਰ 3.46 ਦੀ ਐਵਰੇਜ। ਰਿਸ਼ਭ ਪੰਤ ਵਾਈਸ ਕਪਤਾਨ 13 ਰਨ ਤੇ 23 ਬੋਲਾਂ ਦੇ ਵਿਚ, ਤੇ ਸ਼ੁਭਨਮ ਗਿੱਲ ਜਿਹੜੇ ਕਪਤਾਨ ਹੈ ਇੰਡੀਆ ਦੀ ਟੀਮ ਦੇ 41 ਰਨ 108 ਬੋਲਾਂ ਦੇ। ਬੈਨ ਸਟੋਕਸ 1 ਵਿਕਟ ਲੈ ਕੇ 33 ਰਨ 10 ਓਵਰ ਦੇ ਵਿਚ ਦਿੱਤਾ, ਤੇ ਬੈਨ ਸਟੋਕ ਇਜ਼ ਵੈਰੀ ਯੂਸਫੁਲ ਫਾਰ ਇੰਗਲੈਂਡ। ਇੰਗਲੈਂਡ ਦੇ ਵਿਚ ਲੱਕੀ ਬ੍ਰੇਕ ਥਰੂ, ਈਵਨ ਤੁਸੀਂ ਪਹਿਲੇ ਟੈਸਟ ਮੈਚ ਵੀ ਦੇਖੋ, ਬੈਨ ਸਟੋਕ ਨੇ ਪਹਿਲੀ ਵਾਰੀ ਦੇ ਵਿਚ ਜਿਹੜੀ ਹੈਗੀ ਆ ਲੱਕੀ ਬ੍ਰੇਕ ਥਰੂ ਕੀਤੀ ਹੈਗੀ ਆ। ਰਿਸ਼ਭ ਪੰਤ ਐਜ ਯੂਜੁਅਲ ਇਜ਼ ਪਲੇਇੰਗ, ਮਤਲਬ ਇੱਕ ਤਰ੍ਹਾਂ ਦੀ ਆਪਣੀ ਨੈਚੁਰਲ ਗੇਮ ਖੇਲਦੇ ਆ, ਤੇ ਈਵਨ ਕਦਮਾਂ ਦਾ ਇਨ੍ਹਾਂ ਨੇ ਜਿਹੜਾ ਹੈਗਾ ਇਸਤੇਮਾਲ ਕਰਕੇ ਜਿਹੜਾ ਹੈਗਾ ਛੱਕਾ ਪਿਛਲੇ ਓਵਰ ਦੇ ਵਿਚ ਲਗਾਇਆ ਸੀ ਬਸ਼ੀਰ ਨੂੰ। ਬਸ਼ੀਰ ਸਪਿਨਰ ਹੈ, ਯੰਗਸਟਰ ਹੈ, ਇਜ਼ ਵੈਰੀ ਯੰਗ ਬੋਲਰ ਦਿੱਤਾ ਹੈਗਾ। ਐਂਡ ਰਿਸ਼ਭ ਪੰਤ ਜ਼ਰੂਰ ਹੈ ਜੀ, ਇਨ੍ਹਾਂ ਨੂੰ ਸੈਟਲ ਨਹੀਂ ਹੋਣਾ ਹੁਣ ਦੇਣਾ ਚਾਹੁੰਦੇ ਹੈਗੇ। ਤੇ ਜਿਹੜੀ ਹੈਗੀ ਹੈ ਗਿੱਲ ਹੈ, ਜਿਹੜਾ ਸ਼ੁਭਨਮ ਗਿੱਲ ਹੈ, ਹੀ ਇਜ਼ ਪਲੇਇੰਗ ਏ ਵੇਟਿੰਗ ਗੇਮ ਖੇਲਣਾ ਚਾਹੁੰਦੇ ਆ, ਦੂਸਰੀ ਤਰਫ ਤੋਂ ਰਨ ਆਣ ਤੇ ਇੱਕ ਪਾਸੇ ਵਿਕਟ ਸੰਭਾਲਣ। ਜ਼ਰੂਰ ਹੈ ਜੀ, ਸ਼ੁਭਨਮ ਗਿੱਲ ਆਪਣੀ ਟੈਕਨੀਕ ਉੱਤੇ ਇਸ ਮੈਚ ਦੇ ਵਿਚ ਬਹੁਤ ਜ਼ਬਰਦਸਤ ਕੰਮ ਕਰਕੇ ਆਏ ਹੈ। ਹੀ ਇਜ਼ ਮਿਡਲਿੰਗ ਦਾ ਬੋਲ, ਮੈਂ ਕਹੂੰਗਾ ਜੀ ਮਿਡਲਿੰਗ ਦਾ ਬੋਲ ਕਰ ਰਹੇ ਹੈਗੇ ਆ, ਪਰ ਇੱਕ ਇੰਨੀ ਕੁ ਜਿਸ ਤਰ੍ਹਾਂ ਦੇ ਸ਼ਾਟਸ ਲਗਾ ਰਹੇ ਹੈ, ਜਿਸ ਤਰ੍ਹਾਂ ਦੇ ਸ਼ਾਟਸ ਨੂੰ ਕਰ ਰਹੇ ਹੈ ਕਿ ਅਗਰ ਇੰਨੀ ਥੋੜਾ ਬਹੁਤੀ ਵੀ ਜਿਹੜੀ ਗਲਤੀ ਹੁੰਦੀ ਹੈ ਤਾਂ ਲੈਗ ਬਿਫੋਰ ਵਿਕਟ ਹੋ ਸਕਦੇ ਹੈਗੇ। ਮੈਂ ਤੁਹਾਨੂੰ ਸਾਫ ਜਿਹੜਾ ਹੈਗਾ ਸਾਫ ਕਲੈਰਿਟੀ ਆਫ ਜਿਹੜੀ ਹੈਗੀ ਹੈ ਪੂਰੀ ਦੇਖੀ ਹੋਇਆ, ਤੇ ਇੰਗਲੈਂਡ ਦੇ ਬੋਲਰਸ ਪੂਰੀ ਰਣਨੀਤੀ ਨਾਲ ਆਏ ਹੋਏ ਆ, ਕਿਸ ਬੈਟਸਮੈਨ ਨੂੰ ਕਿਸ ਤਰ੍ਹਾਂ ਦੀ ਬੋਲ ਕਰਾਣੀ ਹੈ, ਕਿਵੇਂ ਕਰਾਣੀ ਹੈ। ਜ਼ਰੂਰ ਹੈ ਜੀ, ਜਦੋਂ ਰਿਸ਼ਭ ਪੰਤ ਆਉਂਦੇ ਆ ਤਾਂ ਓਪਨਿੰਗ ਆਫ ਦਾ ਫੀਲਡ ਜਿਹੜੀ ਹੈਗੀ ਹੈ ਕਰ ਦਿੰਦੇ ਹੈਗੇ ਆ, ਤੇ ਮੈਂ ਜ਼ਰੂਰ ਜਾਣਾ ਚਾਹੁੰਗਾ ਜੀ। ਸਾਡੇ ਪੰਜਾਬ ਦੇ ਜਿਹੜੇ ਹੈਗੇ ਆ ਸਿਆਸੀ ਸਿਆਸਤ ਦੇ ਵਿਚ ਜਿਹੜੀ ਹੈਗੀ ਹੈ ਜਿਹੜੀ ਇਹ ਚੀਜ਼ਾਂ ਆ ਰਹੀਆਂ ਹੈਗੀਆਂ ਉਹਦੇ ਤੇ ਅਸੀਂ ਆਪਾਂ ਗੱਲਬਾਤ ਕਰੀਏ, ਤੇ ਨਾਲ ਦੇ ਨਾਲ ਪੰਜਾਬ ਦੇ ਵਿਚ ਕਈ ਜਿਹੜੇ ਸਿਆਸੀ ਪਿਆਰੇ ਹੈਗੇ ਆ ਜਿਹੜੀ ਹੈਗੀ ਆ। ਮੈਂ ਹੁਣ ਪੰਜਾਬ ਦੀ ਇੱਕ ਰਿਪੋਰਟ ਆਈ ਹੈ ਉਹਦੇ ਤੇ ਗੱਲਬਾਤ ਕਰਾਂਗੇ, ਖਾਸ ਕੇ ਸਾਡੀਆਂ ਜਿਹੜੀਆਂ ਲੜਕੀਆਂ ਸਾਡੀਆਂ ਦੁਨੀਆਂ ਭਰ ਦੇ ਵਿਚ ਲੜਕੀਆਂ ਖਾਸ ਕੇ ਇੰਡੀਆ ਦੇ ਵਿਚ ਉਹ ਪੜ੍ਹਾਈ ਦੇ ਮਾਮਲੇ ਦੇ ਵਿਚ ਬੱਚਿਆਂ ਲੜਕਿਆਂ ਨਾਲੋਂ ਕਾਫੀ ਅੱਗੇ ਹੁੰਦੇ, ਪੰਜਾਬ ਦੇ ਵਿਚ ਵੀ ਇਸੇ ਤਰ੍ਹਾਂ ਹੈਗੇ, ਪਰ ਇੱਕ ਤਰ੍ਹਾਂ ਦਾ ਇੰਡੀਆ ਦੇ ਵਿਚ ਸਟੈਮ ਰੈਵੋਲੂਸ਼ਨ ਕਿਆ ਹੁੰਦਾ, ਜਿਹੜੀਆਂ ਸਾਇੰਸ ਸਟ੍ਰੀਮਸ ਨੂੰ ਸਟੈਮ ਕਹਿੰਦੇ ਜੀ, ਸਟੈਮ STEM ਸਾਇੰਸ ਸਟ੍ਰੀਮ ਹੁੰਦੀ ਹੈ, ਜਿਹੜੀ ਕਿ ਤੁਸੀਂ ਦੇਖੋਗੇ ਕਿ ਜਿਹੜੀਆਂ ਪੰਜਾਬ ਸਾਇੰਸ ਸਟ੍ਰੀਮ ਦੇ ਵਿਚ ਬੜਾ ਅਨਫੋਰਚੁਨੇਟ ਹੈ ਕਿ ਇਹ ਪਹਿਲਾਂ ਨੀ ਹੁੰਦਾ ਸੀ। ਪਹਿਲਾਂ ਤੁਸੀਂ ਦੇਖੋਗੇ 10-15 ਸਾਲ ਪਹਿਲਾਂ ਸਾਇੰਸ ਸਟ੍ਰੀਮ ਦੇ ਵਿਚ ਬਹੁਤ ਜ਼ਿਆਦਾ ਬੱਚੇ ਇਨਰੋਲ ਲੈਂਦੇ ਸੀ, ਪਰ ਪੰਜਾਬ ਰੈਂਕ ਇੰਡੀਆ ਦੇ ਵਿਚ ਪੰਜਾਬ ਦਾ ਰੈਂਕ ਲੋਐਸਟ ਇਨ ਸਾਇੰਸ ਸਟ੍ਰੀਮ, ਸਾਇੰਸ ਦੇ ਸਬਜੈਕਟਸ ਲੈਣ ਦੇ ਵਿਚ
ਸਾਡੇ ਪੰਜਾਬ ਜਿਹੜਾ ਹੈਗਾ ਰੈਂਕ ਹੈਗਾ ਲੋਐਸਟ ਰੈਂਕ ਜਿਹੜਾ 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 ਕੀਤਾ ਜਾ ਰਿਹਾ ਹੈਗਾ ਇਨਰੋਲਮੈਂਟ ਦੇ ਵਿੱਚ। ਇਹਦੇ ਵਿੱਚ ਲੜਕੀਆਂ ਦੇ ਗ੍ਰੇਡ ਜਿਹੜੇ 11ਵੀਂ ਤੇ 12ਵੀਂ ਦੇ ਵਿੱਚ ਜਿਹੜੀ ਕਲਾਸਾਂ ਦੇ ਵਿੱਚ ਲਗਭਗ 16% ਲੜਕੀਆਂ ਹੀ ਲੈਂਦੀਆਂ, 16% ਹੀ ਲੈਂਦੀਆਂ। ਜਿਹੜਾ ਕੰਪੇਅਰ ਕੀਤਾ ਜਾਵੇ ਮੱਧਿਆ ਪ੍ਰਦੇਸ਼ ਨਾਲ, ਮੱਧਿਆ ਪ੍ਰਦੇਸ਼ ਦੇ ਵਿੱਚ 59%, ਇਟਸ ਟੂ ਮਚ ਡਿਫਰੈਂਸ। ਪੰਜਾਬ ਇਸ ਰੈਂਕਿੰਗ ਵਾਈਜ਼, ਮਤਲਬ ਇਹ ਸਾਡੇ ਜਿਹੜੀ ਸਾਡੇ ਇੰਟਲੈਕਚੁਅਲਸ ਆ ਉਹਨਾਂ ਨੇ ਜ਼ਰੂਰ ਇਸ ਰਿਪੋਰਟ ਨੂੰ ਜਿਹੜੀ ਹੈਗੀ ਹੈ ਬੜੀ ਗੌਰਤਲਬ ਨਾਲ ਗੱਲਬਾਤ ਕੀਤੀ ਹੈ ਕਿ ਜਿੱਥੇ ਸਰਕਾਰਾਂ ਲਾਭ ਲਸ਼ਕਰ ਦੇ ਨਾਲ ਐਜੂਕੇਸ਼ਨ ਪਾਲਿਸੀ ਬਾਰੇ ਗੱਲਬਾਤ ਕਰ ਰਹੇ ਪਰ ਰੀਅਲ ਕੋਸਟ ਕਿੱਥੇ ਹੈ ਜੀ? ਰੀਅਲ ਕੋਸਟ ਇੱਥੇ ਹੈ ਕਿ ਕਈ ਟੀਚਰ ਸਾਇੰਸ ਸਟ੍ਰੀਮ ਦੀਆਂ ਅਵੇਲੇਬਲ ਨਹੀਂ ਹੁੰਦੀਆਂ, ਸਾਇੰਸ ਸਬਜੈਕਟ ਉਸ ਤਰ੍ਹਾਂ ਦੇ ਅਟ੍ਰੈਕਟਿਵ ਨਹੀਂ ਲੱਗਦੇ ਹੈਗੇ, ਜਿੱਥੇ ਕਿ ਵੈਕੈਂਸੀ ਲਗਭਗ 40-50% ਹੈਡਮਾਸਟਰ ਦੀਆਂ ਮਾਸਟਰ ਦੀਆਂ ਕਮੀਆਂ ਹੈਗੀਆਂ, ਤਾਂ ਬੱਚਿਆਂ ਦੇ ਵਿੱਚ ਉਸ ਤਰ੍ਹਾਂ ਦੀ ਇਨਰੋਲਮੈਂਟ ਕਿਸ ਤਰ੍ਹਾਂ ਹੋਊਗੀ? ਤੇ ਪੰਜਾਬ ਦਾ ਰੈਂਕ ਲੋਐਸਟ ਇਨ ਸਾਇੰਸ ਸਟ੍ਰੀਮਸ ਇਨਰੋਲਮੈਂਟ ਦੇ ਵਿੱਚ ਜਿਹੜੀ ਹੈਗੀ ਹੈ ਕੁੜੀਆਂ ਦੀ, ਲੜਕੀਆਂ ਦੀ 11ਵੀਂ ਤੇ 12ਵੀਂ ਦੇ ਵਿੱਚ ਜਿਹੜਾ 16% ਹੈ। ਪੰਜਾਬ ਦਾ ਲਿਟਰੇਸੀ ਰੇਟ ਤੁਸੀਂ ਵੇਖੋਗੇ ਲੀਡਿੰਗ ਸਟੈਂਡਰਡ ਮੱਧਿਆ ਪ੍ਰਦੇਸ਼ ਨਾਲੋਂ ਕਿਤੇ ਜ਼ਿਆਦਾ ਹੈਗਾ, ਲੇਕਿਨ ਮੱਧਿਆ ਪ੍ਰਦੇਸ਼ ਦੇ ਵਿੱਚ ਇਹ 59% ਹੈ। ਜਿਹੜਾ ਝਾਰਖੰਡ ਇੱਕ, ਮੈਂ ਸਾਫ ਦੱਸਾਂ ਕਿ ਇੱਕ ਬੈਕਵਰਡ ਜਿਹੜੀ ਹੈਗੀ ਸਟੇਟ ਹੈਗੀ ਹੈ ਝਾਰਖੰਡ, ਲੇਕਿਨ ਮਿਨਰਲਸ ਉੱਥੇ ਬਹੁਤ ਹੈਗੇ, ਲਿਟਰੇਸੀ ਰੇਟ ਸਾਡੇ ਨਾਲੋਂ ਘੱਟ ਹੈ, ਪਰ ਉੱਥੇ ਲੜਕੀਆਂ ਦੇ ਵਿੱਚ ਸਾਇੰਸ ਦੀਆਂ ਸਕੀਮਸ ਲੈਣ ਵਾਸਤੇ 29% ਹੈ। ਰਾਜਸਥਾਨ ਦਾ 20% ਹੈ। ਰਾਜਸਥਾਨ ਦੇ ਵਿੱਚ ਮੰਨਿਆ ਜਾਂਦਾ ਕਿ ਔਨਰ ਕਿੰਨੀ ਬਹੁਤ ਹੁੰਦੀਆਂ ਜੀ, ਉੱਥੇ ਕਾਸਟਿਜ਼ਮ ਬਹੁਤ ਹੈ, ਬਹੁਤ ਜ਼ਿਆਦਾ ਪਾਬੰਦੀਆਂ ਹੈਗੀਆਂ ਲੜਕੀਆਂ ਦੇ, ਲੇਕਿਨ ਪੰਜਾਬ ਨਾਲੋਂ ਉੱਥੇ 20% ਜਿਹੜਾ ਹੈਗਾ, ਮੈਂ ਦੱਸਣਾ ਚਾਹੁੰਗਾ 20% ਜਿਹੜਾ ਹੈਗਾ, 20% ਪੰਜਾਬ ਦੇ ਵਿੱਚ ਇਨਰੋਲਮੈਂਟ 16% ਹੈ ਤੇ ਰਾਜਸਥਾਨ ਦੇ ਵਿੱਚ 20% ਹੈਗੀ ਹੈ। ਤੇ ਅਗਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਅਗਰ ਲੜਕਿਆਂ ਨਾਲੋਂ ਬੋਰਡ ਐਗਜ਼ਾਮ ਦੇ ਵਿੱਚ ਕੁੜੀਆਂ ਆਊਟਸ਼ਾਈਨ ਕਰਦੀਆਂ, ਲੜਕੇ ਜਿਹੜੇ ਪੰਜਾਬ ਦੇ ਲੜਕਿਆਂ ਨਾਲੋਂ ਪੰਜਾਬ ਦੀਆਂ ਕੁੜੀਆਂ ਪੰਜਾਬ ਦੇ ਬੋਰਡ ਜਿਹੜੇ ਐਜੂਕੇਸ਼ਨ ਬੋਰਡ ਦੇ ਜਿਹੜੇ ਐਗਜ਼ਾਮੀਨੇਸ਼ਨ ਹੁੰਦੇ ਆ 8ਵੀਂ 10ਵੀਂ 12ਵੀਂ ਦੇ ਹਾਈਐਸਟ ਪਰਸੈਂਟੇਜ ਮਾਰਕ ਹੁੰਦੇ ਆ ਲੜਕੀਆਂ ਦੇ। ਪਰ ਖਾਸ ਕਿ ਜਿਹੜਾ ਕ੍ਰਾਈਸਿਸ ਅੰਦਰ ਚੱਲ ਰਿਹਾ ਕਿ ਸਾਇੰਸ ਸਬਜੈਕਟ ਕਿਉਂ ਨੀ ਬੱਚੀਆਂ ਲੈ ਰਹੀਆਂ ਹੈਗੀਆਂ, ਡੈਟ ਮਤਲਬ ਅਗਰ ਦੇਖਿਆ ਜਾਵੇ ਜਿਹੜਾ ਹੈਗਾ ਖਾਸ ਕਿ ਇਹ ਲੌਂਗ ਰਨ ਦੇ ਵਿੱਚ ਇੱਕ ਸਟੇਟ ਨੂੰ ਬਹੁਤ ਲੌਂਗ ਰਨ ਦੇ ਵਿੱਚ ਪਿੱਛੇ ਧਕੇਲਦੀਆਂ, ਕਿਉਂਕਿ ਸਾਇੰਸ ਦੇ ਨਾਲ ਇਨੋਵੇਸ਼ਨ ਹੋਣੀਆਂ, ਇੰਜੀਨੀਅਰਸ ਨਿਕਲਣੇ ਆ, ਤੁਸੀਂ ਲਾ ਕੇ ਚੱਲੋਗੇ ਬਹੁਤ ਵਧੀਆ ਕੁਆਲਿਟੀ ਤੁਹਾਡੀ ਐਜੂਕੇਸ਼ਨ ਹੋਣੀ ਹੈਗੀ ਹੈ, ਲੇਕਿਨ ਉਹਦੇ ਨਾਲ ਜਿਹੜਾ ਹੈਗਾ ਰੈਫਰਲੀ ਤੁਸੀਂ ਦੇਖੋਗੇ ਕਈ ਸਟੇਟਸ ਜਿਹੜੀਆਂ ਅੱਜ ਜਿੱਥੇ 29%, 30%, 59% ਹੈ ਮੱਧਿਆ ਪ੍ਰਦੇਸ਼ ਵਰਗੀ ਸਟੇਟ ਦਾ ਅਗਰ 59% ਗਰਾਫ ਹੈਗਾ ਲੜਕੀਆਂ ਦਾ, ਲੜਕੀਆਂ 50% ਪਾਪੂਲੇਸ਼ਨ ਹੈ ਇੱਕ ਕੰਟਰੀ ਦੀਆਂ, ਲਗਭਗ ਇੰਡੀਆ ਦੇ ਵਿੱਚ ਕਈ ਜਗ੍ਹਾ ਤੇ 50%, 51%, 48% ਇਸ ਤਰ੍ਹਾਂ ਦੀ ਪਾਪੂਲੇਸ਼ਨ। ਅਗਰ ਉਸ ਪਾਪੂਲੇਸ਼ਨ ਦੇ ਵਿੱਚੋਂ ਜਿਹੜਾ ਹਾਈ ਸਕੂਲ ਲੈਣ ਦੀ ਜਿਹੜੀ ਹੈਗੀ ਆ ਅਰਾਊਂਡ ਅਬਾਉਟ 50-60% ਆ, ਤਾਂ ਉਹ ਸਟੇਟ ਤੁਸੀਂ ਦੇਖੋਗੇ ਆਉਣ ਵਾਲਾ ਜਦ ਇਹ ਬੱਚਿਆਂ ਨੇ ਗ੍ਰੈਜੂਏਟ ਅਪਰ ਗ੍ਰੈਜੂਏਟ ਟੋਪਰ ਗ੍ਰੈਜੂਏਟ ਨਿਕਲਣੇ ਆ, ਤਾਂ ਉਹਨਾਂ ਦੀ ਇਕੋਨਮੀ, ਉਹਨਾਂ ਦੀ ਇਨੋਵੇਸ਼ਨ, ਉਹਨਾਂ ਦੇ ਇਨਫਰਾਸਟਰਕਚਰ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਊਗੀ। ਇਹ ਲਿਟਰੇਸੀ, ਕੁਆਲਿਟੀ ਲਿਟਰੇਸੀ ਵਰਲਡ ਵਾਈਡ ਦੇ ਵਿੱਚ ਪ੍ਰਾਈਮ ਐਗਜਾਮਪਲ ਹੈਗਾ, ਤੁਸੀਂ ਜਿੱਥੇ ਜਿੱਥੇ ਮਰਜ਼ੀ ਤੁਸੀਂ ਲਾ ਕੇ ਚੱਲੋਗੇ ਕਿ ਤੁਸੀਂ ਉੱਥੇ ਲਿਟਰੇਸੀ ਰੇਟ ਜਿੱਥੇ ਜਿੱਥੇ ਜ਼ਿਆਦਾ ਹੈਗਾ, ਜਿੱਥੇ ਕੁਆਲਿਟੀ ਲਿਟਰੇਸੀ ਰੇਟ ਜ਼ਿਆਦਾ ਹੈਗਾ, ਨਾਮ ਵਾਲੀ ਲਿਟਰੇਸੀ ਰੇਟ ਨਹੀਂ ਹੁੰਦਾ। ਇਹ ਦੋ ਤਰ੍ਹਾਂ ਦੀ ਅੱਜ ਇਸ ਸੈਂਚਰੀ ਦੇ ਦੋ ਤਰ੍ਹਾਂ ਦੀ ਲਿਟਰੇਸੀ ਰੇਟ ਰਹਿ ਚੁੱਕੀ ਹੈ। ਇੱਕ ਤਾਂ ਵਰਕਿੰਗ ਲਿਟਰੇਸੀ ਹੈ ਜਿਹੜਾ ਜੀ ਜੈਕ ਆਫ ਆਲ ਟ੍ਰੇਡ ਮਾਸਟਰ ਆਫ ਨਨ, ਇਹ ਉਸ ਤਰ੍ਹਾਂ ਦੀ ਲਿਟਰੇਸੀ ਨਹੀਂ ਹੈ। ਮਾਸਟਰ ਆਫ ਅਗਰ ਐਕਸਪਰਟਸ ਤੁਸੀਂ ਸਟ੍ਰੀਮ ਦੇ ਵਿੱਚ ਐਕਸਪਰਟਸ ਹੁੰਦੇ ਹੋ ਤਾਂ ਤੁਸੀਂ ਇਕੋਨਮੀ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੈਗੇ ਹੋ। ਜ਼ਰੂਰ ਹੈ ਜੀ, ਇੰਡੀਕੇਟਸ ਦੇ ਨਾਲ ਹੁੰਦਾ ਹੈਗਾ। ਅਗਰ ਦੇਖਿਆ ਜਾਵੇ ਇੰਡੀਆ ਐਜ ਏ ਕੰਟਰੀ, ਤੁਸੀਂ ਦੇਖੋਗੇ ਕਿ ਜਦੋਂ ਆਜ਼ਾਦੀ ਹੋਈ ਤਾਂ ਆਜ਼ਾਦੀ ਤੋਂ ਬਾਅਦ ਸਾਡੇ ਉੱਥੇ ਜਿਹੜੇ ਫਾਊਂਡਰ ਮੈਂਬਰਸ ਨੇ ਇਹਨਾਂ ਸਾਇੰਸ ਸਕੀਮਾਂ ਉੱਤੇ ਬਹੁਤ ਧਿਆਨ ਦਿੱਤਾ, ਐਜ ਕੰਪੈਰੀਜ਼ਨ ਟੂ ਪਾਕਿਸਤਾਨ। ਪਾਕਿਸਤਾਨ ਦੇ ਵਿੱਚ ਉਹਨਾਂ ਧਿਆਨ ਨਹੀਂ ਦਿੱਤਾ ਗਿਆ, ਤਾਂ ਤੁਹਾਡੇ ਸਾਹਮਣੇ ਸਾਊਥ ਦੇ ਵਿੱਚ ਇੱਕ ਤਰ੍ਹਾਂ ਦਾ ਰੈਵੋਲੂਸ਼ਨ ਆਇਆ ਸੋਫਟਵੇਅਰ ਇੰਜੀਨੀਅਰਿੰਗ ਦਾ, ਜਿੱਥੇ 600-600% ਇਨਕਮਾਂ ਲੋਕਾਂ ਦੀਆਂ ਵੱਧ ਗਈਆਂ। ਇਫ ਯੂ ਗੋ ਟੂ ਬੈਂਗਲੁਰੂ, ਇਫ ਯੂ ਗੋ ਟੂ ਤੇਲੰਗਾਨਾ, ਆਂਧਰਾ ਪ੍ਰਦੇਸ਼, ਤੁਸੀਂ ਉੱਥੇ ਦਾ ਲਿਵਿੰਗ ਸਟੈਂਡਰਡ ਤੇ ਉੱਥੇ ਦਾ ਜਿਹੜਾ ਪਰ ਕੈਪੀਟਾ ਇਨਕਮ ਦੇਖੋਗੇ ਤਾਂ ਬਹੁਤ ਹੈਰਾਨੀ ਹੋਊਗੀ। ਸਾਡੀ ਉਹ ਸਟੇਟਾਂ ਕਿਸੇ ਟਾਈਮ ਸਾਡੇ ਪੰਜਾਬ ਵਰਗੀ ਸਟੇਟ ਦੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾਂਦਾ ਸੀ, ਲੇਕਿਨ ਜਦ ਸਾਡੇ ਇੱਥੇ ਗ੍ਰੀਨ ਰੈਵੋਲੂਸ਼ਨ ਆਇਆ, ਇਨੋਵੇਸ਼ਨ ਆਈ, ਤਾਂ ਅਸੀਂ ਸਾਡਾ ਪਰ ਕੈਪਿਟਾ ਇਨਕਮ ਵਧਿਆ ਸੀ। ਲੇਕਿਨ ਜਦ ਸੋਫਟਵੇਅਰ ਇਨੋਵੇਸ਼ਨ ਆਇਆ, ਸੋਫਟਵੇਅਰ ਇਨੋਵੇਸ਼ਨ ਵਾਸਤੇ ਉੱਥੇ ਦੇ ਬੱਚੇ ਪਹਿਲਾਂ ਤੋਂ ਹੀ ਤਿਆਰ ਸੀ, ਕਿਉਂਕਿ ਦੇ ਵਰ ਸੋ ਮਚ ਪ੍ਰੈਪਰਲੀ ਇਨ ਟੇਕਿੰਗ ਦੀ ਸਾਇੰਸ ਸਕੀਮਸ, ਜਿਹੜੀਆਂ ਸਾਇੰਸ ਸਕੀਮਸ ਦੀਆਂ ਲਿਖੀਆਂ, ਤੇ ਉਹਦੇ ਕਰਕੇ ਤੁਸੀਂ ਦੇਖੋਗੇ ਰੈਪਿਡਲੀ ਚੇਂਜ ਇੰਡੀਆ ਰੈਪਿਡਲੀ ਜਿਹੜਾ ਹੈਗਾ ਮੂਵ ਟੂਵਰਡਸ ਟੈਕਨੋਲੋਜੀ ਡਰਾਈਵਨ ਇਕੋਨਮੀ ਤੁਸੀਂ ਲਾ ਕੇ ਚੱਲੋਗੇ। ਇਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਹ ਇੱਕ ਤਰ੍ਹਾਂ ਦੀ ਬੈਕਬੋਨ ਹੈਗੀ ਆ। ਇਹ ਗਰਲਸ, ਸਾਡੀਆਂ ਲੜਕੀਆਂ, ਖਾਸ ਪੰਜਾਬ ਦੀਆਂ ਲੜਕੀਆਂ ਕਿਉਂ ਮਿਸ ਕਰ ਰਹੀਆਂ, ਕਿਉਂ ਮਿਸ ਕਰ ਰਹੀਆਂ? ਇਹਦੇ ਬਸ ਇਸ ਜਿਹੜੀ ਇਕੋਨਮੀ ਦੀ ਜਿਹੜੀ ਹੈਗੀ ਰੈਵੋਲੂਸ਼ਨ ਹੋ ਰਹੀ ਹੈ ਟੈਕਨੋਲੋਜੀ ਦੀ, ਉਸ ਬਸ ਦੇ ਵਿੱਚ ਅਸੀਂ ਅਗਰ ਕਿਵੇਂ ਨੀ ਚੂਜ਼ ਕਰਨਾ, ਅਸੀਂ ਉਸ ਚੀਜ਼ਾਂ ਨੂੰ ਪਾਰਟੀਸਪੇਟ ਕਿਵੇਂ ਕਰੂੰਗੇ? ਮਾਈਟ ਵੀ, ਹਾਂਜੀ, ਇੱਥੇ ਮੇਰੇ ਕਈ ਕਾਲਜ ਆਉਂਦੇ ਕਿ ਸਾਡਾ ਰਿਸ਼ਤੇਦਾਰ ਉਹ ਲੱਗਿਆ, ਸਰ ਮਾਈਟ ਵੀ ਪੰਜਾਬ 3 ਕਰੋੜ ਦੀ ਆਬਾਦੀ ਹੈ, ਉੱਥੇ ਬੱਚੇ ਜੋ ਕਾਲਜਾਂ ਦੀ ਇਨਰੋਲਮੈਂਟ ਸਾਰੀਆਂ ਉੱਥੇ ਘੱਟ ਘੱਟ ਹੈਗੀਆਂ। ਜਿੰਨੇ ਬੱਚੇ ਬਾਹਰ ਵੀ ਆ ਰਹੇ ਆ, ਉਹਨਾਂ ਦੇ ਤੁਸੀਂ ਕੋਰਸਿਸ ਦੇਖ ਲਓ, ਤੇ ਉਹ ਰਨਿੰਗ ਕੋਰਸਿਸ ਕਰਦੇ ਆ ਕਿ ਸਾਡੀ ਉਹਨਾਂ ਦੀ ਪ੍ਰਾਇਓਰਟੀ ਹੁੰਦੀ ਹੈ ਪਰਮਾਨੈਂਟ ਰੈਜੀਡੈਂਟ, ਬਟ ਨੋਟ ਅਬਾਊਟ ਅਬਾਊਟ ਬਿਕਮਿੰਗ ਏ ਟੋਪ ਕਲਾਸ ਇੰਜੀਨੀਅਰ, ਟੋਪ ਕਲਾਸ ਡਾਕਟਰੇਟ। ਇਹ ਹੁੰਦਾ ਬਹੁਤ ਘੱਟ ਬੱਚਿਆਂ ਲਈ, ਬਹੁਤ ਘੱਟ ਬੱਚੇ ਉਸ ਤਰਫ਼ ਜਾਂਦੇ ਹੈਗੇ। ਮੈਂ ਜ਼ਰੂਰ ਦੱਸਾਂ, ਇਹ ਜ਼ਰੂਰ ਹੈ ਜੀ। ਇੱਕ ਜਿਹੜੀ ਨਿਊ ਰਿਪੋਰਟ ਹੈ, ਖਾਸੀ ਤੁਸੀਂ ਦੱਸ ਕੇ ਚੱਲੋਗੇ, ਅਨਲੋਕਿੰਗ ਦਾ ਪੋਟੈਂਸ਼ੀਅਲ ਜਿਹਨੂੰ ਕਿਹਾ ਜਾਂਦਾ, ਤੇ ਫਾਈਨੈਂਸ਼ੀਅਲ ਏਡ ਐਜ਼ ਏ ਕੈਟਲਿਸਟ ਫੋਰ ਦਾ ਗਰਲਸ, ਜਿਹੜੀ ਹੈਗੀ ਸਟੈਮ ਸਬਜੈਕਟ ਹੈ, ਇਹ ਕੰਡਕਟ ਕੀਤਾ ਗਿਆ ਜੀ 2 ਪਾਰਟ ਦੇ ਵਿੱਚ, 2023 ਤੇ 2024 ਤੇ 2025 ਦੇ ਵਿੱਚ ਜੋਇੰਟਲੀ ਪਬਲਿਸ਼ ਕੀਤੀ ਗਈ ਹੈਗੀ ਹੈ ਸਤਵਾ ਨੌਲੇਜ ਇੰਸਟੀਚਿਊਟ ਐਂਡ ਆਲ ਇੰਡੀਆ ਸੋਸਾਇਟੀ ਫਾਰ ਇਲੈਕਟ੍ਰੋਨਿਕਸ ਐਂਡ ਕੰਪਿਊਟਰ ਟੈਕਨੋਲੋਜੀ। ਇਹਨਾਂ ਨੇ ਪੇਂਟ ਕੀਤਾ ਇੱਕ ਤਰ੍ਹਾਂ ਦੀ ਪਿਕਚਰ, ਜਿਹੜੀ ਕਿ ਸਾਨੂੰ ਆਤਮ, ਖਾਸ ਕੇ ਸਾਨੂੰ ਪੰਜਾਬੀਆਂ ਨੂੰ ਆਤਮ ਮੰਥਨ ਕਰਨਾ ਪੈਣਾ, ਖਾਸ ਕੀ ਸਾਡੀ ਸਰਕਾਰ ਨੂੰ ਆਤਮ ਮੰਥਨ ਕਰਨਾ ਪੈਣਾ, ਸਰਕਾਰ ਜੀ ਨੂੰ ਸਮਝਾਉਣਾ ਪੈਣਾ ਕਿ ਤੁਸੀਂ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਜ਼ਰੂਰ ਦੇ ਰਹੇ ਹੋ, ਲੇਕਿਨ ਤੁਹਾਡੇ ਬੱਚੇ ਜਾਏ ਤੁਸੀਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਕੰਨੀ ਧਿਆਨ ਦਿੰਦੇ ਹੋ, ਲੇਕਿਨ ਪ੍ਰਾਈਵੇਟ ਸਕੂਲਾਂ ਨੂੰ ਪੁੱਛਿਆ ਕਿ ਬੱਚਿਆਂ ਨੂੰ ਤੁਸੀਂ ਕਿੰਨਾ ਕੁ ਪ੍ਰਮੋਟ ਕਰਦੇ ਹੋ ਸਾਇੰਸ ਸਟ੍ਰੀਮ ਲੈਣ ਵਾਸਤੇ, ਅਸੀਂ ਬੱਚਿਆਂ ਨੂੰ ਕਿੰਨਾ ਕੁ ਪ੍ਰੋਤਸਾਹਨ ਕਰਦੇ ਹੋ ਕਿ ਆਹ ਸਾਡੇ ਕੋਲ ਇੱਥੇ ਪੰਜਾਬ ਚ ਆਹ ਇੰਡਸਟਰੀ ਹੈਗੀ ਹੈ, ਅਸੀਂ ਸਟੇਜਾਂ ਸ਼ੋਆਂ ਤੇ ਕਹਿ ਦਿੰਦੇ ਕਿ ਮੈਮੋਰੈਂਡਮ ਸਾਈਨ ਕਰਾ ਲਏ ਜੀ, ਆਹ ਆ ਰਹੀ ਹੈ ਜੀ, ਇੰਨੇ ਕਰੋੜਾਂ ਦੀ ਇਨਵੈਸਟਮੈਂਟ ਹੋ ਗਈ, ਇੰਨਾ ਲੱਖਾਂ ਦੀ ਇਨਵੈਸਟਮੈਂਟ ਹੋ ਗਈ ਹੈਗੀ ਹੈ, ਕਈ ਇੱਥੇ ਸਮੱਸਿਆ ਸਰਕਾਰ ਦੇ ਕਹਿ ਦਿੰਦੇ ਆ, ਲੇਕਿਨ ਇਨਰੋਲਮੈਂਟ ਬੱਚਿਆਂ ਦੀ ਕਿਉਂ ਨੀ ਉਹਨਾਂ ਸਬਜੈਕਟਾਂ ਦੇ ਵਿੱਚ ਹੁੰਦੇ? ਖਾਸ ਕੀ ਉਸੀ ਤਰ੍ਹਾਂ ਚੱਲ ਰਿਹਾ ਜੀ, ਪੰਜਾਬ ਸਰਕਾਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਕਰਨ ਵਾਸਤੇ, ਬੋਰਡ ਦੇ ਹੈੱਡ ਕਰਨ ਵਾਸਤੇ ਅਸੀਂ ਕਹਿੰਦੇ ਜੀ ਪੜ੍ਹੇ ਲਿਖੇ ਬੰਦੇ ਰੱਖੋ, ਉਹ ਪੜ੍ਹੇ ਲਿਖੇ ਬੰਦੇ ਕਿਹੜੇ ਆਉਂਦੇ ਜੀ? ਦਿੱਲੀ ਤੋਂ ਆਉਂਦੇ ਆ, ਸਾਡੇ ਕਿਉਂ ਨੀ ਬੰਦੇ ਤਿਆਰ ਹੁੰਦੇ? ਇਹ ਅੱਜ ਤਾਂ ਅਸੀਂ ਨਜ਼ਰ ਆਪਣੇ ਬੰਦਿਆਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਾਂ, ਲੇਕਿਨ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਕੋਈ ਜਵਾਬ ਨਹੀਂ ਦੇਣਾ, ਲੇਕਿਨ ਸਾਨੂੰ ਸਾਡੇ ਜਿਹੜੇ ਬਾਹਰਲੇ ਬੰਦਿਆਂ ਨੇ ਸਾਨੂੰ ਕਾਊਂਟਰ ਕਰਨਾ ਕਿ ਤੁਸੀਂ ਏਡੇ, ਤੁਹਾਡੇ ਕੋਲ ਓਡੇ ਕਾਬਲ ਬੰਦੇ ਹੈਗੇ ਆ ਕਿ ਨਹੀਂ ਹੈਗੇ ਆ, ਜਿਹੜੇ ਕਿ ਇਹਨਾਂ ਸਬਜੈਕਟਾਂ ਨੂੰ ਸਕ੍ਰੀਨ ਕਰ ਸਕਣ। ਤਾਂ ਹੀ ਹੈਰਾਨੀ ਹੁੰਦੀ ਹੈ ਕਿ ਇੱਕ ਹੈਲਥ ਮਿਨਿਸਟਰ ਸ਼ੁਕਰ ਕਰੋ ਐਤਕੀ ਦਾ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੱਧੂ ਜੀ ਹੈਗੇ ਆ, ਲੇਕਿਨ ਉਹ ਟਾਈਮ ਵੀ ਆਏਗਾ ਜੀ 10ਵੀਂ ਪਾਸ ਵਾਲੇ ਜਿਹੜੇ ਹੈਲਥ ਮਿਨਿਸਟਰ ਲੱਗ ਜੂਗੇ, ਜਿਨ੍ਹਾਂ ਦਾ ਸਾਡਾ ਪੁਰਾਣੇ ਹੈਲਥ ਮਿਨਿਸਟਰ ਨੇ ਜੋ ਸਾਡੇ ਇੱਕ ਵੈਟਰਨ ਸਰਜਨ ਦਾ ਕੀਤਾ, ਉਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਹੈਗੀਆਂ। ਇਹ ਜਿਹੜੀ ਰਿਪੋਰਟ ਹੈ, ਇਟਸ ਵੈਰੀ ਵੈਰੀ ਮਤਲਬ ਇੱਕ ਤਰ੍ਹਾਂ ਦਾ ਅਲਾਰਮਿੰਗ ਸਾਈਨ ਹੈਗਾ ਇਹ ਜਿਹੜੀ ਰਿਪੋਰਟ ਆਈ ਹੈ। ਖਾਸ ਕਿ ਮੇਰੇ ਕਈ ਕਾਲਰਸ ਮੈਨੂੰ ਈਵਨ ਆਪਣੇ ਲਾਈਫ ਉਹਦੇ ਵਿੱਚ ਕਹਿੰਦੇ ਆ ਕਿ ਤੁਸੀਂ ਬੜੇ ਕ੍ਰਿਟੀਕਲ ਹੋ, ਤੁਸੀਂ ਬੈਲੈਂਸ ਕਰਕੇ ਚੱਲਿਆ ਕਰੋ। ਸਰ ਇਹ ਜਿਹੜੀਆਂ ਰਿਪੋਰਟਸ ਹੈ, ਇਹਨਾਂ ਰਿਪੋਰਟਸ ਨੂੰ ਲੋਕਾਂ ਦੇ ਵਿੱਚ ਦੱਸਣਾ ਬਹੁਤ ਜ਼ਰੂਰੀ ਹੈ। ਜ਼ਰੂਰ ਹੈ ਕਿ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਹੈ, ਸਾਡੇ ਆਪਸ ਦੇ ਵਿੱਚ ਪੰਜਾਬੀਆਂ ਨੂੰ ਵੀ ਸੋਚਣਾ ਪੈਣਾ ਕਿ ਅਸੀਂ ਬੱਚਿਆਂ ਨੂੰ ਬਣਾਉਣਾ ਕੀ ਹੈ। ਅਸੀਂ ਕਿਹਾ ਬੱਚਿਆਂ ਨੂੰ ਇੰਸਟਾਗ੍ਰਾਮ ਇਨਫਲੂਐਂਸਰ ਵੀ ਬਣਾਉਣਾ ਹੈ ਕਿ ਬੱਚਿਆਂ ਨੂੰ ਚੰਦਰਮਾ ਤੇ ਅੱਜ ਸ਼ੁਕਲਾ ਮਿਸਟਰ ਸ਼ੁਕਲਾ ਜਿਹੜੇ ਯੂਪੀ ਤੋਂ ਹੈ, ਆਗਰਾ ਨੂੰ ਬਿਲੋਂਗ ਕਰ, ਲਖਨਊ ਨੂੰ ਬਿਲੋਂਗ ਕਰਦੇ ਆ, ਉਹ ਐਸਟ੍ਰੋਨਾਟ ਬਣ ਗਏ ਆ, ਉਹ ਸਪੇਸ ਦੇ ਵਿੱਚ ਦੂਜੇ ਇੰਡੀਅਨ ਜਾ ਰਹੇ ਆ, ਕਿਹਾ ਅਸੀਂ ਉਸ ਤਰਫ਼ ਜਾਉਂਗੇ। ਅਗਰ ਸਾਡੇ ਬੱਚੇ ਸਾਇੰਸ ਐਂਡ ਟੈਕਨੋਲੋਜੀ ਇੰਟਰਸਟ ਹੀ ਨੀ ਸ਼ੋਅ ਕਰੋਗੇ, ਦੇ ਵਾਂਟ ਟੂ ਕਮ, ਮਤਲਬ ਇੱਕ ਤਰ੍ਹਾਂ ਦੀ ਉਹਨਾਂ ਦਾ ਇੰਟਰਸਟ ਹੀ ਅਸੀਂ ਬਾਹਰ ਜਾਣਾ ਤੇ ਪੀਆਰ ਲੈਣਾ, ਤੇ ਪੀਆਰ ਵੀ ਉੱਥੇ ਵੀ ਬੇਸਿਕ ਜੋਬਸ ਕਰਨੀਆਂ ਹੈਗੀਆਂ। ਇਹਦੇ ਕਰਕੇ ਸਾਡਾ ਓਵਰਆਲ ਗਰੋਥ ਘੱਟਦੀ ਪਈ ਹੈਗੀ ਹੈ। ਕਈ ਕੰਟਰੀ ਸਿਸਟਮੈਟਿਕਲੀ ਇਨੋਵੇਸ਼ਨ ਨਹੀਂ ਕਰ ਪਾ ਰਹੀਆਂ ਹੈਗੀਆਂ, ਇਨੋਵੇਸ਼ਨ ਨਹੀਂ ਕਰ ਪਾ ਰਹੀਆਂ। ਗਿਣੀਆਂ ਚੁਣੀਆਂ ਕੰਟਰੀਆਂ ਹੀ ਤੁਸੀਂ ਦੇਖੋਗੇ ਕੋਵਿਡ ਦੇ ਟਾਈਮ ਇੰਜੈਕਸ਼ਨ ਬਣਾ ਪਾਈ, ਸਾਇੰਸ ਚੀਜ਼ ਦਾ ਸਾਰਿਆਂ ਤੇ, ਲੇਕਿਨ ਉਸ ਤਰ੍ਹਾਂ ਦਾ ਇੰਟਰਸਟ ਅਸੀਂ ਕਦੋਂ ਜਗਾਉਣਾ ਹੈਗਾ ਇਹ ਦੇਖਣਾ ਪੈਣਾ ਹੈਗਾ। ਇਹ ਜ਼ਰੂਰ ਹੈ ਜੀ, ਇਹ ਪੰਜਾਬ ਇੱਕ ਤਰ੍ਹਾਂ ਦਾ ਫਰੰਟ ਫਰੰਟ ਰਨਰ ਸੀ ਐਜੂਕੇਸ਼ਨ ਮੈਟ੍ਰਿਕ ਦੇ ਵਿਚ, ਇਹ ਹੁਣ ਲੈਗ ਬਿਹਾਈਂਡ ਕਰ ਗਿਆ ਕੁਆਲਿਟੀ ਐਜੂਕੇਸ਼ਨ. ਆਈ ਐਮ ਨਾਟ ਟਾਕਿੰਗ ਅਬਾਊਟ ਦਾ ਨੰਬਰ, ਆਈ ਐਮ ਟਾਕਿੰਗ ਅਬਾਊਟ ਦਾ ਕੁਆਲਿਟੀ ਐਜੂਕੇਸ਼ਨ. ਇਹ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ, ਖਾਸ ਕਿ ਸਾਡੀਆਂ ਬੇਟੀਆਂ ਹਮੇਸ਼ਾ ਪਹਿਲਾਂ ਹੁੰਦੀਆਂ ਸੀ, ਹਮੇਸ਼ਾ ਪਹਿਲੀ ਲਿਸਟਾਂ ਦੇ ਵਿਚ ਹੁੰਦੀਆਂ ਸੀ, ਪਰ ਇਹ ਡਿਜੀਟਲ ਡਰੀਮਸ ਤੁਸੀਂ ਲਾ ਕੇ ਚੱਲੋਗੇ, ਮੋਲੀਕਿਊਲ ਮਸ਼ੀਨ ਤੋਂ ਕਿਉਂ ਦੂਰ ਹੋ ਰਹੀਆਂ ਸਾਡੀਆਂ ਬੇਟੀਆਂ. ਖਾਸ ਕਿ ਲੜਕਿਆਂ ਨਾਲ ਤੁਸੀਂ ਸਮਝ ਸਕਦੇ ਹੋ, ਲੜਕਿਆਂ ਜਦੋਂ ਕੋਈ ਗੱਲ ਨੀ, ਹੁਣ ਕਿੰਨੀ ਕੁ ਦੇਰ ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਤਾਂ ਕਈ ਕ੍ਰਿਟੀ ਕਰਦੇ ਨੇ, ਹਜੇ ਵੀ ਸਾਡੇ ਉੱਥੇ ਲੋਹੜੀ ਤਾਂ ਲੜਕਿਆਂ ਦੀ ਬਣਾਈ ਜਾਂਦੀ ਹੈ, ਲੇਕਿਨ ਸਾਡੀਆਂ ਲੜਕੀਆਂ ਕਿਉਂ ਪਿੱਛੇ ਹਟ ਰਹੀਆਂ? ਸਾਡੀ ਸਟੇਟ ਐਡਵਾਂਸ ਹੈ, ਸਾਡੇ ਉੱਥੀਆਂ ਫੈਮਿਲੀਜ਼ ਐਡਵਾਂਸ ਹੈ, ਸਾਡਾ ਪੰਜਾਬੀ ਸਭਿਆਚਾਰ ਐਡਵਾਂਸ ਹੈ, ਇਹ ਬੱਚੀਆਂ ਸਾਡੀਆਂ ਕਿਉਂ ਪਿੱਛੇ ਹਟ ਰਹੀਆਂ? ਇਹ ਜ਼ਰੂਰ ਹੈ ਕਿ ਪੇਰੈਂਟਸ ਨੀ ਉਹ ਕਰੇ ਹੈਗੇ, ਇਹ ਜ਼ਰੂਰ ਹੈ ਇੰਟਰਸਟ ਬੱਚਿਆਂ ਚ ਨੀ ਹੈਗਾ. ਮੇਰ ਮੋਰਲ ਸਟੋਰੀ ਹੈ ਕਿ ਅਸੀਂ ਕਿਸੇ ਨੂੰ ਬਲੇਮ ਨੀ ਕਰ ਸਕਦੇ, ਸਰਕਾਰ ਨੂੰ ਨੀ ਬਲੇਮ ਕਰਦੇ, ਸਰਕਾਰ ਨੀ ਕਹੂਗੀ ਕਿ ਸਾਡੇ ਬੱਚੇ ਸਾਇੰਸ ਸਟ੍ਰੀਮ ਨਾ ਭਰਨ, ਭਗਵੰਤ ਮਾਨ ਸਾਹਿਬ ਨੀ ਕਹੂੰਗੇ ਕਿ ਸਾਡੇ ਸਕੂਲ ਬੱਚੇ ਸਕੂਲ ਨਾ ਪੜ੍ਹਨ, ਸਟ੍ਰੀਮ ਨਾ ਭਰਨ, ਪਰ ਇੰਟਰਸਟ ਕਿਉਂ ਨੀ ਹੈਗਾ? ਇਹ ਬਹੁਤ ਵੱਡਾ ਜਿਹੜਾ ਹੈਗਾ ਕੁਸ਼ਚਨ ਮਾਰਕ ਹੈਗਾ. ਖਾਸ ਕਿ ਈਵਨ ਵਿਦਨ ਦਾ ਇੰਡੀਅਨ ਐਜੂਕੇਸ਼ਨ ਸਿਸਟਮ, ਜਿਹੜਾ ਕਿ ਖਾਸ ਕਿ ਤੁਸੀਂ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਵਿਚ ਜਿਹੜਾ ਐਜੂਕੇਸ਼ਨ ਤੁਸੀਂ ਦੇਖੋਗੇ, ਬਿਨਾਂ ਕਈ ਸਟੇਟਾਂ ਦੇ ਵਿਚ ਜਿਹੜਾ ਹੈਗਾ ਸਾਇੰਸ ਸਟ੍ਰੀਮ ਦੇ ਵਿਚ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ. ਤੁਸੀਂ ਦੇਖੋਗੇ ਉਹਨਾਂ ਸਟੇਟਾਂ ਦੇ ਵਿਚ ਇਕ ਤਰ੍ਹਾਂ ਦਾ ਸਟੂਡੈਂਟਸ ਜਿਹੜੇ ਹੈਗੇ ਆ ਟ੍ਰਾਂਸਫਾਰਮ ਕਰਦੇ ਆ ਸਟੇਟਸ ਨੂੰ, ਜਿਹੜਾ ਹੈਗਾ ਇਨੋਵੇਟਿਵ ਸੈਕਟਰਸ, ਕ੍ਰਿਟੀਕਲ ਥਿੰਕਰਸ ਮਤਲਬ ਤੁਸੀਂ ਲਾ ਕੇ ਚੱਲੂਗੇ, ਤੇ ਜਿਹੜਾ ਹੈਗਾ ਮਤਲਬ ਕੱਲੀ ਲਿਮਿਟ ਇੱਕ ਟੈਕਨੋਲੋਜੀ ਹੱਬ ਦੀ, ਕੱਲੀ ਯੂਜ਼ਰ ਟੈਕਨੋਲੋਜੀ ਨਹੀਂ ਰਹਿ ਜਾਂਦੀ. ਤੁਸੀਂ ਦੇਖੋਗੇ ਸਾਊਥ ਦੀਆਂ ਕਈ ਸਟੇਟਾਂ, ਤਮਿਲਨਾਡੂ, ਕੇਰਲਾ, ਆਂਧਰਾ, ਤੇਲੰਗਾਨਾ, ਮਤਲਬ ਆਂਧਰਾ ਪ੍ਰਦੇਸ਼, ਤੁਸੀਂ ਫਿਰ ਈਵਨ ਮਹਾਰਾਸ਼ਟਰ ਦੇ ਕੁਛ ਪਾਰਟ, ਫਿਰ ਉੱਪਰ ਜਾ ਕੇ ਤੁਸੀਂ ਚੱਲੋਗੇ ਗੁਜਰਾਤ ਦੇ ਵਿਚ ਕਈ ਚੀਜ਼ਾਂ ਚ ਬਹੁਤ ਬੱਚੇ ਬਹੁਤ ਜ਼ਿਆਦਾ ਇੰਟਰਸਟ ਸਾਇੰਸ ਟੈਕਨੋਲੋਜੀ ਦੇ ਵਿਚ ਕਰ ਰਹੇ ਆ. ਉੜੀਸਾ ਦੇ ਵਿਚ ਬਹੁਤ ਵਧੀਆ ਹੈਗਾ, ਕਿਉਂਕਿ ਉੜੀਸਾ ਇੱਕ ਬਿਮਾਰੂ ਸਟੇਟ ਸੀ, ਲੇਕਿਨ ਉਹ ਹੁਣ ਬਿਮਾਰੂ ਸਟੇਟ ਨਹੀਂ. ਤੁਸੀਂ ਜਾ ਕੇ ਉੱਥੇ ਦਾ ਇਨਫਰਾਸਟ੍ਰਕਚਰ ਦੇਖੋਗੇ, ਚੈੱਕ ਕਰੋਗੇ, ਦੇ ਆਰ ਸੋ ਮਚ ਉੜੀਆ, ਕਈ ਇੰਜੀਨੀਅਰਸ ਬਹੁਤ ਜ਼ਬਰਦਸਤ ਹੈਗੇ ਆ. ਇਹ ਜਿਹੜਾ ਦੱਸਿਆ ਜਾਂਦਾ ਡਿਸਪਾਈਟ ਦ ਰਾਈਜ਼ਿੰਗ ਡਿਮਾਂਡ ਇਨ ਸਟੀਮ ਪ੍ਰੋਫੈਸ਼ਨਲ, ਖਾਸ ਕਿ ਸਾਇੰਸ ਪ੍ਰੋਫੈਸ਼ਨਲ ਦੇ ਵਿਚ ਜਿਹੜੀ ਡਿਮਾਂਡ ਆਈ ਹੈ, ਦੇਅਰ ਇਜ ਏ ਸਿਗਨੀਫਿਕੈਂਟ, ਇਸ ਰਿਪੋਰਟ ਨੇ ਆਲ ਓਵਰ ਇੰਡੀਆ ਦੀ ਰਿਪੋਰਟ ਦੱਸੀ ਹੈ, ਇਹ ਬਹੁਤ ਵੱਡੀ ਹੈ ਕਿ ਨੰਬਰ ਬਹੁਤ ਵੱਧ ਚੁੱਕੇ ਇੰਜੀਨੀਅਰ ਦੇ. ਤੁਸੀਂ ਈਵਨ ਜਿੰਨੇ ਸਾਡੇ ਲਿਸਨਰ ਸੁਣ ਰਹੇ ਹਾਂ ਸਾਨੂੰ, ਉਹਨਾਂ ਦੇ ਘਰਾਂ ਦੇ ਰਿਸ਼ਤੇਦਾਰਾਂ ਦੇ ਉਹਨਾਂ ਦੇ ਕਲੋਜ ਟੂ ਵੀ ਕੋਈ ਹਰੇਕ ਜਣਾ ਇੰਜੀਨੀਅਰ ਹੋਊਗਾ, ਪਰ ਸਰ ਉਹਨਾਂ ਨੂੰ ਪੁੱਛੂਗੇ ਕਿ ਉਹ ਨੌਕਰੀ ਕਿਉਂ ਨੀ ਇੰਜੀਨੀਅਰਿੰਗ ਦੀ ਕਰਦੇ? ਈਵਨ ਕੈਨੇਡਾ ਆ ਕੇ, ਕੈਨੇਡਾ ਚ ਤਾਂ ਚਾਂਸ ਹੈਗੇ ਆ ਨੌਕਰੀਆਂ ਦੇ. ਈਵਨ ਤੁਸੀਂ ਨਾਰਥ ਅਮਰੀਕਾ ਕਿਉਂ ਨੀ ਕਰਦੇ, ਦੂਸਰੀਆਂ ਜੋਬਾਂ ਕਿਉਂ ਕਰਦੇ? ਹਾਂ, ਉਹਨਾਂ ਨੇ ਕਹਿ ਦੇਣਾ ਜੀ ਇੱਥੇ ਜੀ ਉਹ ਸਿਸਟਮ ਆ. ਪਰ ਇੰਟਰਸਟਿੰਗਲੀ ਤੁਸੀਂ ਇੱਕ ਸਾਊਥ ਇੰਡੀਅਨ ਦੇਖੋਗੇ, ਕਦੇ ਵੀ ਉਹ ਵੇਅਰ ਹਾਊਸ ਦੀ ਜੋਬ ਨੀ ਕਰੂਗਾ. ਇੱਥੇ ਬਹੁਤ ਸਾਊਥ ਇੰਡੀਅਨਸ ਆਏ ਹੋਏ ਆ, ਇਹ ਮੈਨੂੰ ਕਈ ਜਾਣੇ ਮੈਨੂੰ ਕ੍ਰਿਟੀਸਾਈਜ਼ ਕਰੂਗੇ, ਲੇਕਿਨ ਉਹ ਸੱਚਾਈ ਹੈ. ਸੱਚਾਈ ਨੂੰ ਆਪਾਂ ਨੂੰ ਦੂਰ ਨੀ ਭੱਜਣਾ ਚਾਹੀਦਾ. ਤੁਸੀਂ ਦੇਖੋਗੇ ਜਿਹੜਾ ਬੱਚਾ ਬੰਬੇ ਦਾ ਹੋਊਗਾ, ਦਿੱਲੀ ਦਾ ਹੋਊਗਾ, ਈਵਨ ਤੁਸੀਂ ਸਪੈਸ਼ਲੀ ਨਾਟ ਦਿੱਲੀ, ਮੈਂ ਦਿੱਲੀ ਨੂੰ ਛੱਡ ਦੋ, ਤੁਸੀਂ ਬੰਬੇ ਦਾ ਵੀ ਛੱਡ ਦੋ, ਤੁਸੀਂ ਸਾਊਥ ਇੰਡੀਅਨ ਹੋਊਗਾ. ਉਹ ਸਟਾਰਟਿੰਗ ਦੇ ਵਿਚ ਇੱਕ ਵਰਕਿੰਗ ਜੋਬ ਕਰੇਗਾ, ਪਰ ਉਹ ਜਾ ਕੇ ਉਹਨੂੰ ਜੋਬ ਕਿਉਂ ਮਿਲ ਜਾਂਦੀ ਹੈ? ਸਾਡੇ ਬੱਚਿਆਂ ਨੂੰ ਕਿਉਂ ਨੀ ਮਿਲਦੀ ਕੈਨੇਡਾ ਦੇ ਵਿਚ ਜੋਬ? ਕਹਿੰਦੇ ਜੋਬ ਦੀ ਘਾਟ ਹੈ, ਲੇਕਿਨ ਸਰ ਵੈਨ ਦੇਰ ਇਜ਼ ਅ ਕੁਆਲਿਟੀ, ਈਵਨ ਦਾ ਕੈਨੇਡੀਅਨ ਹਾਇਰਿੰਗ ਕੰਪਨੀਜ਼, ਮਤਲਬ ਜਿਹੜੀਆਂ ਕੰਪਨੀਜ਼ ਆ ਉਹ ਹਾਇਰ ਕਰ ਰਹੇ ਆ ਕੁਆਲਿਟੀ ਨੂੰ ਨਾਰਥ ਅਮਰੀਕਾ ਦੇ ਵਿਚ, ਲੇਕਿਨ ਅਸੀਂ ਕਿਉਂ ਪਿੱਛੇ ਰਹਿ ਜਾਂਦੇ ਹਾਂ? ਪਰ ਇਹ ਰਿਪੋਰਟ ਦੇ ਵਿਚ ਇਹ ਗੱਲ ਦਾ ਅਮਲ ਕੀਤਾ ਹੋਇਆ, ਇਟਸ ਨਾਟ ਅਬਾਊਟ ਪੰਜਾਬ, ਇਟਸ ਆਲ ਓਵਰ ਇੰਡੀਆ. ਉਹ ਕਹਿ ਰਹੇ ਹੈ ਕਿ ਕੁਆਲਿਟੀ ਜਿਹੜੀ ਹੈਗੀ ਹੈ ਕਿ ਨੰਬਰ ਆਫ ਇੰਜੀਨੀਅਰਸ ਨਿਕਲਦੇ ਆ, ਪਾਸ ਆਊਟ ਹੁੰਦੇ ਆ, ਹਰ ਸਾਲ ਗ੍ਰੈਜੂਏਟਸ ਹੁੰਦੇ ਆ, ਪਰ ਦੇਅਰ ਆਰ ਵੈਰੀ ਫਿਊ ਕੁਆਲੀਫਾਈਡ ਜਿਹੜੇ ਕਿ ਉਸ ਜੋਬ ਨੂੰ ਕੁਆਲੀਫਾਈ ਉਸ ਜੋਬ ਵਾਸਤੇ ਕਰ ਸਕਣ. ਉਹ ਬਹੁਤ ਘੱਟ ਬੱਚੇ ਹੁੰਦੇ ਆ, ਇਹ ਕਹਿੰਦੇ ਕੁਆਲਿਟੀ ਇੰਡੀਵਿਜੁਅਲਸ ਬਹੁਤ ਘੱਟ ਹੈਗੇ ਆ. ਇਹਦੇ ਵਿਚ ਦੱਸਿਆ ਜੀ ਨੈਸ਼ਨਲ ਸਕਿੱਲ ਜਿਹੜੀ ਡਿਵੈਲਪਮੈਂਟ ਕਾਰਪੋਰੇਸ਼ਨ ਜਿਹਨੂੰ ਕਿਹਾ ਜਾਂਦਾ NSDC, ਉਹਨੇ ਰਿਪੋਰਟ ਨੇ ਹਾਈਲਾਈਟ ਕੀਤਾ ਜੀ ਇੱਕ ਤਰ੍ਹਾਂ ਦਾ ਗਲੇਰਿੰਗ ਸਕਿੱਲ ਗੈਪ ਹੈ ਇੰਡੀਅਨ ਟੈਕਨੋਲੋਜੀ ਸੈਕਟਰ. ਉਹਨਾਂ ਨੇ ਕਿਹਾ ਕਿ ਓਨਲੀ 74 million ਪ੍ਰੋਫੈਸ਼ਨਲਸ ਆਰ ਅਵੇਲੇਬਲ ਫੋਰ ਦੀ ਡਿਮਾਂਡ ਆਫ 107 million. ਤੁਸੀਂ ਆਪ ਲਾ ਕੇ ਚੱਲੋ, ਮਿਲੀਅਨਸ ਆਫ ਲੋਕ ਹਰ ਸਾਲ ਗ੍ਰੈਜੂਏਟ ਬਾਹਰ ਨਿਕਲਦੇ ਆ, ਲੇਕਿਨ
74 ਮਿਲੀਅਨ ਪ੍ਰੋਫੈਸ਼ਨਲਸ ਹੀ ਜਿਹੜੇ ਹੈਗੇ ਆ ਅਵੇਲੇਬਲ ਹੈ। 107 ਮਿਲੀਅਨ ਦੀ ਡਿਮਾਂਡ ਹੈ, 107 ਮਿਲੀਅਨ ਪ੍ਰੋਫੈਸ਼ਨਲ ਦੀ ਡਿਮਾਂਡ ਹੈ। ਏਡਾ ਵੱਡਾ ਗੈਪ ਇੰਡੀਆ ਦੇ ਵਿੱਚ ਹੈ, ਇੰਡੀਆ ਨੂੰ ਹਜ਼ਾਰੋਂ ਬੰਦੇ ਚਾਹੀਦੇ ਆ ਬੁਲਾਣੇ, ਏਡਾ ਵੱਡਾ ਗੈਪ ਹੈ ਕਿ ਉਹਨਾਂ ਦੀਆਂ ਰਿਕੁਆਇਰਮੈਂਟ ਪੂਰੀਆਂ ਕਰਨ ਵਾਸਤੇ ਇੱਕ ਕੰਟਰੀ ਨੂੰ ਹੁਣ ਸੋਚਣਾ ਪੈਂਦਾ ਕਿ ਸਾਡੀ ਕੁਆਲਿਟੀ ਜਿਹੜੀ ਐਜੂਕੇਸ਼ਨ ਹੈ ਕਿਵੇਂ ਨਹੀਂ ਹੁੰਦੀ ਪਈ। 74 ਮਿਲੀਅਨ ਅਵੇਲੇਬਲ ਹੈਗੇ ਆ ਜਿਹੜੇ ਕੁਆਲੀਫਾਈਡ ਹੈਗੇ ਆ, ਲੇਕਿਨ 107 ਦੀ ਡਿਮਾਂਡ ਹੈ, 107 ਪ੍ਰੋਫੈਸ਼ਨਲ। ਕਹਿੰਦੇ ਕਿ ਨੌਕਰੀ ਨੀ ਮਿਲਦੀ ਸਰ, ਨੌਕਰੀ ਇਸ ਕਰਕੇ ਨੀ ਮਿਲਦੀ ਕਿਉਂਕਿ ਤੁਸੀਂ ਕੁਆਲਿਟੀ ਪੁਆਇੰਟ ਆਫ ਵਿਊ ਉੱਥੇ ਡਰਾਈਵਰ ਨੀ ਕਰਦੇ ਹੈਗੇ। ਨੌਕਰੀ ਔਖੀ ਕਿਉਂ ਲੱਗਦੀ ਹੈ? ਕਿਉਂਕਿ ਔਖੀ ਇਸ ਕਰਕੇ ਲੱਗ ਰਹੀ, ਕਈ ਮੈਂ ਇੱਥੇ ਇੰਡੀਵਿਜੁਅਲ ਦੀ ਗੱਲ ਕਰਦਾ, ਮੈਂ ਕਈ ਆਉਂਦੇ ਹਾਂ, ਉਹ ਕਹਿੰਦੇ ਜੀ ਉੱਥੇ ਨੌਕਰੀ ਕਰਨੀ ਬੜੀ ਮੁਸ਼ਕਿਲ ਆ। ਸਰ ਮੁਸ਼ਕਿਲ ਇਸ ਕਰਕੇ ਆ ਕਿ ਆਉਂਦਾ ਹੀ ਹੋਊਗਾ ਕੁਛ ਤਾਂ, ਮੁਸ਼ਕਿਲ ਤਾਂ ਆਪਣੇ ਆਪ ਲੱਗਣੀ ਹੈਗੀ ਆ। ਬਿਕੋਜ਼ ਦੁਕਾਨਾਂ ਖੁੱਲ ਚੁੱਕੀਆਂ, ਦੁਕਾਨਾਂ ਐਜੂਕੇਸ਼ਨ ਦੀਆਂ ਖੁੱਲ ਚੁੱਕੀਆਂ।